हर कृपा ते संत पेटिया नानक मन परगास याही कुल ते प्रगट होय ताही कुल को नाम पुन द्वादश गोरिंड को मेरी है प्रणाम।
तेज चपलता पेख पेख नीत तौ आनंदित अतिशय चीत चिरंकाल की चाहत पोता पायो जन स्नेह को पोता।
सतगुरु पातशाह जी दी अपार बख्शिश कृपा सदका अज दा जो बड़ा ही कीमती समा आपां नूं मिलिया है, अजिहा समा कि जिस नूं साहिब पातशाह किते हीरे वर्गा दसदे ने, किते जा के इस दी वड्याई अजिही दसी जांदी है कि इस जन्म इस समें नूं देवते तरसदे ने, किते किसे जगह दे उपर इस समें बारे इशारे हन कि यह समा बड़ी ही लंबी उड़ीक तो बाद किसी बड़ी वड्डी कमाई इत्यादि साहिब पातशाह दी कृपा बख्शी सदका मिलिया है। क्योंकि जो चीज बहुत ज्यादा कीमती होवे उस वल इशारे हुंदे ने। दो तरह के इंसान हुन, एक ओ इंसान उस दे हद विच हीरा होवे और होवे अखों अन्ना, अंधे वस माणक पया कीमत लखी ना जाए। होवे अन्ना ते उस दे हाथ विच हीरा है, ए भी सच्चाई है, पर उस इंसान नू पता ही नहीं, इस चीज दी कीमत ही नहीं पता, पता ही नहीं कि इस हीरे दे मेरे कोल होण करके मैं एक शहनशाह हां, मैं बादशाह हां। बेशक हीरा उसकी तली उत्ते होवे, उसकी जेब विच होवे, बेशक जिस घर विच ओ रहिंदा है ओ हीरा उसके घर विच होवे, जदों तक उस इंसान नूं इस हीरे की कीमत का नहीं पता, वह गरीब ही गरीब है, वह कंगाल ही कंगाल है, क्योंकि वह जाणू नहीं इस हीरे तो। और जिस इंसान दे कोल हीरा भी होवे और परमात्मा बख्शिश कृपा करना रहमत होवे उस अकाल पुरख दी कि उस नूं हीरे दी सोझी भी होवे कि जो मेरे हाथ विच है वह कक दा कच दा पत्थर नहीं, एक कच दा टुकड़ा नहीं, ये हीरा है। जदों पता लग गया फिर वो इंसान शाहूकार है, वो इंसान बड़ा वड्डा तनाड है। इत्थे वड्याई हीरे दी नहीं, वड्याई है पहला उन्नू जानन वाले दी। लुधियाना ठीक है, लुधियाना है, हुण जिस बंदे नू उहदा राह ही नहीं पता लुधियाने जानदा, उह की उत्थों लैके आएगा। जिस बंदे नू उत्थों दे किसे शहर दा उत्थों दे बाजारां दा नहीं पता, उह की खरीदेगा। और जिस इंसान दे कोल जानकारी है, जिस नू सोझी है, उही जाके बाजार विच कुछ खरीद के लिया सकदा है। वैसा ही है साध संगत, ओही ही ढंग है सतगुरु के दर्शन, ओही चीज है नाम, नाम भी हीरा है। गुरु के दर्शन जेड़े ने ओ एक अजे ही मंजिल है जिथे पहुंचना है। उस दी कृपा सदका अज एकत्र होके फिर बैठे हां कि इस बेशुमार बेशकीमती हीरे दी पछाण आ जावे, पता लग जाए जेड़ा हीरा गुरु नानक पातशाह ने सानू दिता है वह कितना कु कीमती है। ते सच जानना, जिस दिन इंसान नू पता लग गया ते की होएगा, बस्तर पहरो अगन के बर्फ हिमालय मंदर शाही। गुरु नानक पातशाह कहंदे ने इस नाम सदका मेरे च ताकत है, अग दे बस्तर पा सकदा, बर्फ दा घर बना के उहदे विच रह सकदा, पर याद रखना इस चीजां दे नाल होमै ना आवे। पर अखीर विच कहंदे ने सच नाम बिन बादर शाही, उस सच्चे नाम तो बिना सारियां शक्तियां बदल दे ਛਾਂ ਸਮਾਨ ਨੇ, ਬੱਦਲ ਦੀ ਛਾਂ ਕਿੰਨਾ ਕੁ ਚਿਰ ਸਾਨੂੰ ਇਸ ਧੁੱਪ ਤੋਂ ਬਚਾਏਗੀ, ਅਖੀਰ ਤਾਂ ਉਸਨੇ ਤੁਰ ਹੀ ਜਾਣਾ। ਇਹ ਨਾਮ ਉਹ ਤਾਕਤ ਹੈ ਜਿਸ ਨੂੰ ਜਪਣ ਦੇ ਨਾਲ ਕਈ ਤਰਗੇ, ਕਈ ਹੋਰ ਤਰਨਗੇ, ਕਈਆਂ ਤੇ ਕਿਰਪਾ ਹੋਏਗੀ। ਉਸ ਦਾਤੇ ਨੂੰ ਯਾਦ ਕਰੀਏ ਔਰ ਇਹ ਮੰਗ ਮੰਗੀਏ ਕਿ ਸ਼ਹਿਨਸ਼ਾਹ ਪਾਤਸ਼ਾਹ ਕਿਰਪਾ ਕਰੋ, ਅਸੀਂ ਇਸ ਹੀਰੇ ਨੂੰ ਪਛਾਣ ਲਈਏ, ਸਾਨੂੰ ਸੋਝੀ ਬਖਸ਼ ਕਿ ਜੈਸਾ ਤੇਰਾ ਹੁਕਮ, ਜੈਸੀ ਤੇਰਾ ਤੇਰੀ ਰਜ਼ਾ ਹੋਵੇ, ਉਸ ਤਰ੍ਹਾਂ ਚੱਲ ਸਕੀਏ। ਧੰਨ ਕਹੋ ਪਾਤਸ਼ਾਹ ਨੂੰ, ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਇਹ ਨੇ ਨਾਮ ਦੇ ਦਾਤੇ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਫਿਰ ਕਲਯੁਗ ਵਿੱਚ ਆ ਕੇ ਜਦੋਂ ਸਤਿਗੁਰੂ ਰਾਮ ਸਿੰਘ ਜੀ ਪਰਦੇਸ ਤੁਰ ਗਏ, ਸਤਿਗੁਰੂ ਹਰੀ ਸਿੰਘ ਜੀ ਦਾ ਸਮਾਂ ਆਇਆ, ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਸਮਾਂ ਆਇਆ, ਫਿਰ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦਾ ਸਮਾਂ ਆਇਆ, ਅਜਿਹਾ ਬਖਸ਼ਿੰਦ ਦਾਤਾਰ ਸਤਿਗੁਰੂ, ਹੈਰਾਨੀ, ਅਜਿਹੇ ਅਚੰਬੇ ਜਨਕ ਉਸ ਪਾਤਸ਼ਾਹ ਨੇ ਕੌਤਕ ਕੀਤੇ, ਜਿਹੜੇ ਕਿ ਬਿਆਨ ਕਰਨੇ ਹੀ ਮੁਸ਼ਕਲ ਨੇ, ਦੁਸ਼ਕਰ ਨੇ, ਕਠਿਨ ਨੇ। ਇੱਕ ਜੀਵ ਕੀ ਕਹਿ ਸਕਦੀ ਹੈ? ਜਿਹੜੇ ਲੋਕ ਗੁਰੂ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਦੇ ਦੁਰਕਾਰੇ ਸਰਾਫੇ, ਉਹਨਾਂ ਨੂੰ ਵੀ ਗਲ ਨਾਲ ਲਾ ਕੇ ਬਖਸ਼ ਲੈਣ ਵਾਲੀ ਹਸਤੀ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਉਸ ਸਾਹਿਬ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਰਹਿਬਰ ਪਾਤਸ਼ਾਹ ਨੂੰ ਯਾਦ ਕਰੋ, ਕੋਈ ਰਸਨਾ ਵਾਂਝੀ ਨਾ ਰਹੇ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਜੋ ਤੇ ਉਹਾ ਜੁਗਤ ਸਾਏ ਸਹਿ, ਕਾਇਆ ਫਿਰ ਪਲਟੀਐ। ਕਿਤੇ ਗੁਰੂ ਨਾਨਕ ਪਾਤਸ਼ਾਹ ਹੋਣ ਜਾਂ ਕਿਤੇ ਚੱਲਦੇ ਹੋਏ ਪੰਜਵੇਂ ਰੂਪ ਵਿੱਚ ਆ ਜਾਣ, ਛੇਵੇਂ ਰੂਪ ਵਿੱਚ ਆ ਜਾਣ, ਔਰ ਕਿਤੇ ਬਾਲ ਅਵਸਥਾ ਵਿੱਚ ਦਸਵੇਂ ਰੂਪ ਵਿੱਚ ਇੱਕ ਸਾਹਿਬਜ਼ਾਦੇ ਦੇ ਰੂਪ ਵਿੱਚ ਹੋਣ, ਉਸ ਦੀ ਮੌਜ ਹੈ, ਉਸ ਦੀ ਕਿਰਪਾ ਹੈ। ਪਰ ਜੇ ਵੇਖਿਆ ਜਾਏ ਉਸ ਸਾਹਿਬ ਪਾਤਸ਼ਾਹ ਦੇ ਉਮਰ ਨੂੰ, ਜੇ ਵੇਖ ਕੇ ਕਿਹਾ ਜਾਏ ਉਮਰ ਦੇ ਲਿਹਾਜ਼ ਨਾਲ ਕਿ ਗੁਰੂ ਵੱਡਾ ਜਾਂ ਛੋਟਾ ਹੋਏਗਾ, ਪਹਿਲੀ ਗੱਲ, ਦੁਨੀਆਂ ਦੇ ਵਿੱਚ ਗੁਣਵਾਨ ਬੰਦਾ ਕਿਹਨੂੰ ਕਿਹਾ ਜਾਂਦਾ? ਕਿ ਜਿਹੜਾ 100 ਸਾਲ ਦਾ ਜਾਂ ਜਿਹੜਾ 10 ਸਾਲ ਦਾ? ਕਿ ਜਿਹੜਾ 150 ਸਾਲ ਤੱਕ ਪਹੁੰਚਣ ਵਾਲਾ ਜਾਂ ਜਿਹੜਾ 30 ਸਾਲ ਦਾ? ਅਸਲ ਵਿੱਚ ਇੱਥੇ ਵੱਡਾ ਉਸ ਨੂੰ ਮੰਨਿਆ ਗਿਆ ਜੋ ਗੁਣਾ ਕਰਕੇ ਵੱਡਾ ਹੋਵੇ। ਔਰ ਸਾਧੂ ਦੀ ਗੱਲ ਕਰੀਏ, ਸਾਧੂ ਕੌਣ ਹੈ? ਜਿਹਨੇ ਵਧੀਆ ਬਸਤਰ ਪਾਏ ਨੇ, ਉਹਦੇ ਕੋਲ ਮਾਲਾ ਹੋਵੇ, ਚੰਗਾ ਬੈਠਿਆ ਵਧੀਆ ਤਰੀਕੇ ਦਾ ਹੋਵੇ, ਬੋਲ ਉਸਦੇ ਮਿੱਠੇ ਹੋਣ, ਕਿ ਉਹ ਸਾਧੂ ਹੈ? ਜਾਂ ਉਹ ਜਿਹੜਾ ਕਿ ਬਸਤਰ ਵੀ ਪਾਟੇ ਹੋਣ, ਕੋਈ ਸੋਝੀ ਨਾ ਹੋਵੇ, ਜਾਂ ਉਹ ਸਾਧੂ ਹੈ? ਅਸਲ ਵਿੱਚ ਜਿਸ ਦੇ ਹਿਰਦੇ ਦੇ ਅੰਦਰ, ਮਨ ਮੰਦਰ ਦੇ ਵਿੱਚ ਉਸ ਸਵਾਮੀ ਨੇ ਆ ਕੇ ਵਾਸ ਕਰ ਲਿਆ, ਉਹ ਹੈ ਸਾਧੂ। ਤੇ ਜਦੋਂ ਸਤਿਗੁਰੂ ਪਾਤਸ਼ਾਹ ਦੀ ਮੈਂ ਗੱਲ ਕਰਾਂ, ਜਿਹੜਾ ਆਪ ਗੁਰੂ ਨਾਨਕ ਪਾਤਸ਼ਾਹ ਦੀ ਇਸ ਰਾਜ ਯੋਗ ਗੁਰਗੱਦੀ ਤੇ ਸੁਸ਼ੋਭਿਤ ਹੁੰਦਾ ਹੈ, ਕਿ ਗੁਰੂ ਜੋ ਹੈ ਉਮਰ ਨਾਲ ਵੇਖਦਾ ਹੈ, ਉਮਰ ਦਾ ਹਿਸਾਬ ਲਾਇਆ ਜਾਂਦਾ ਹੈ ਕਿ ਗੁਰੂ ਬੜਾ ਵੱਡਾ ਹੈ, ਜਾਂ ਉਮਰ ਤੋਂ ਵੇਖਿਆ ਜਾਂਦਾ ਹੈ ਗੁਰੂ ਬੜਾ ਛੋਟਾ ਹੈ। ਅਸਲ ਵਿੱਚ ਜਿਹੜੀ ਤਾਕਤ, ਜੋ ਪਾਵਰ ਇਸ ਅਕਾਲ ਪੁਰਖ ਦੇ ਅੰਦਰ ਹੈ, ਉਹ ਤਾਕਤ ਇਤਨੀ ਕੁ ਵੱਡੀ, ਇਤਨੀ ਕੁ ਵਿਸ਼ਾਲ ਹੈ, ਦੁਨੀਆਂ ਦਾ ਕੋਈ ਯੰਤਰ ਇਸ ਨੂੰ ਨਾਪ ਨਹੀਂ ਸਕਦਾ, ਦੁਨੀਆਂ ਦਾ ਕੋਈ ਵੀ ਹਿਸਾਬ ਜੋ ਹੈ ਇਸ ਨੂੰ ਗਿਣ ਨਹੀਂ ਸਕਦਾ, ਦੁਨੀਆਂ ਦੀ ਹਰ ਇੱਕ ਵਸਤੂ ਤੋਂ ਇਹ ਪਰੇ ਤੋਂ ਪਰੇ ਹੈ, ਇਸ ਕਰਕੇ ਇਹਨੂੰ ਬੇਅੰਤ ਕਿਹਾ। ਸੋ ਅਰਜ਼ ਕਰਾਂ, ਦਸਵੇਂ ਪਾਤਸ਼ਾਹ ਵੀ ਅੱਜ ਸਾਹਿਬਜ਼ਾਦੇ ਦੇ ਰੂਪ ਵਿੱਚ ਨੇ, ਆਪਣੇ ਸੰਗੀ ਸਾਥੀਆਂ ਨਾਲ ਕਈ ਤਰ੍ਹਾਂ ਦੀ ਖੇਡਾਂ ਖੇਡਦੇ ਨੇ। ਆਪ ਜੀ ਨੇ ਸ਼੍ਰਵਣ ਕੀਤਾ ਸੀ ਪਰਸੋਂ ਕਿ ਕਿਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ੍ਰੀ ਮਾਤਾ, ਮਾਤਾ ਨਾਨਕੀ ਜੀ, ਔਰ ਦਸਵੇਂ ਪਿਤਾ ਦੇ ਹੋਏ ਦਾਦੀ ਮਾਤਾ। ਹੁਣ ਜਦੋਂ ਦਾਦੀ ਮਾਤਾ ਨੇ ਵੇਖਿਆ ਕਿ ਇਸ ਮੇਰੇ ਸਪੁੱਤਰ ਦਾ, ਮੇਰੇ ਪੋਤਰੇ ਦਾ ਸੁਭਾਅ ਆਪਣੇ ਦਾਦਾ ਜੀ ਵਰਗਾ ਹੈ, ਭਾਵ ਸਾਹਿਬ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਵਰਗਾ, ਜਿਵੇਂ ਉਹਨਾਂ ਨੂੰ ਚਾਹ ਚੜ੍ਹਦਾ ਸੀ ਰਣ ਭੂਮੀ ਵਿੱਚ ਜਾ ਕੇ, ਜਿਵੇਂ ਉਹਨਾਂ ਦਾ ਪਿਆਰ ਸੀ ਸ਼ਸਤਰਾਂ ਦੇ ਨਾਲ, ਇਸ ਦਾ ਵੀ ਪਿਆਰ ਵੈਸਾ ਹੈ, ਇਸ ਦਾ ਸੁਭਾਅ ਵੈਸਾ ਹੈ। ਅਜਿਹੇ ਹਿਸਾਬ ਨੂੰ ਜਦੋਂ, ਅਜਿਹੇ ਉਸ ਚਰਿੱਤਰ ਨੂੰ, ਉਸ ਕੌਤਕਾਂ ਨੂੰ, ਉਸ ਦ੍ਰਿਸ਼ ਨੂੰ ਸ੍ਰੀ ਮਾਤਾ ਨਾਨਕੀ ਜੀ ਦੇਖਣਾ ਕਰਦੇ ਹਨ, ਤਾਂ ਹਿਰਦਾ ਸੁੱਕ ਚ ਜਾਂਦਾ, ਡਰਦਾ ਵੀ ਹੈ ਕਿ ਲੜਾਈ ਦੇ ਵਿੱਚੋਂ ਨਿਕਲੇਗਾ ਕੀ। ਪਰ ਸਾਹਿਬ ਪਾਤਸ਼ਾਹ, ਹਮ ਇਹ ਕਾਜ ਜਗਤ ਮੋਆਏ, ਧਰਮ ਹੇਤ ਗੁਰਦੇਵ ਪਠਾਏ ਮੈਨੂੰ ਗੁਰੂ ਦੇਵ ਮਹਾਦੇਵ ਜੋ ਦੇਵਾਂ ਦਾ ਦੇਵ ਹੈ ਅਕਾਲ ਪੁਰਖ ਉਸ ਨੇ ਧਰਤੀ ਤੇ ਭੇਜਿਆ ਕਿ ਧਰਮ ਦੀ ਸਥਾਪਨਾ ਕਰ ਚਾਹੇ ਉਹ ਮਾਲਾ ਨਾ ਹੋਏਗੀ ਜਾਂ ਤਲਵਾਰ ਨਾਲ ਇਹ ਗੁਰੂ ਕੇ ਵਸ ਹੈ ਸੋ ਕਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨਗੇ ਕਵੀ ਸੰਤੋਖ ਸਿੰਘ ਜੀ ਉਸ ਇਤਿਹਾਸ ਨੂੰ ਉਸ ਵਾਰਤਾ ਨੂੰ ਸਾਡੇ ਸਾਹਮਣੇ ਪੇਸ਼ ਕਰਨਗੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਮੈਂ ਔਰ ਮੇਰੇ ਵੀਰ ਜੀ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ ਕਰੋ ਕਿਰਪਾ
ਤੇਜ ਚਪਲਤਾ ਪਿਖ ਪਿਖ ਨੀਤ ਤੋ ਅਨੰਦ ਤੇ ਅਤਿਸ਼ਾ ਚੀਤ
ਜਿੱਥੇ ਕਿ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਇਸ ਪੋਤਰੇ ਦੇ ਕਈ ਤਰ੍ਹਾਂ ਦੇ ਕੌਤਕ ਵੇਖ ਕੇ ਜਿੱਥੇ ਕਿ ਮਾਨੋ ਕਿ ਇਹਨਾਂ ਨੂੰ ਪਿਆਰ ਹੈ ਯੁੱਧ ਨਾਲ ਇਹਨਾਂ ਨੂੰ ਪਿਆਰ ਹੈ ਸ਼ਸਤਰਾਂ ਨਾਲ ਜਿੱਥੇ ਮਨ ਡਰਦਾ ਹੈ ਪਰ ਨਾਲ ਦੀ ਨਾਲ ਉਹ ਸਾਹਿਬ ਪਾਤਸ਼ਾਹ ਜੋ ਬਚਪਨ ਦੇ ਕੌਤਕ ਕਰਦੇ ਹਨ ਇਹਨਾਂ ਨੂੰ ਵੇਖ ਕੇ ਸ਼੍ਰੀ ਮਾਤਾ ਜੀ ਦਾ ਹਿਰਦਾ ਬੜਾ ਪ੍ਰਫੁੱਲਿਤ ਹੋ ਜਾਂਦਾ ਹੈ
ਕਾਲ ਕੀ ਚਾਹਤ ਪੋਤਾ ਪਾਇਓ ਜਨ ਸਨੇਹ ਕੋ ਪੋਤਾ
ਕਵੀ ਸੰਤੋਖ ਸਿੰਘ ਜੀ ਸ਼੍ਰੀ ਮਾਤਾ ਨਾਨਕੀ ਜੀ ਹਿਰਦੇ ਦੀ ਵਿਥਾ ਵਿਅਕਤ ਕਰਦੇ ਨੇ ਕਿ ਸ਼੍ਰੀ ਮਾਤਾ ਜੀ ਬੜੇ ਲੰਬੇ ਸਮੇਂ ਤੋਂ ਇੱਕ ਹਸਰਤ ਸੀ ਹਿਰਦੇ ਵਿੱਚ ਕਿ ਕਦੋਂ ਇਹ ਦਰਵੇਸ਼ ਹੈ ਅਕਾਲ ਪੁਰਖ ਪਾਤਸ਼ਾਹ ਕਿਰਪਾ ਕਰੋ ਔਰ ਮੈਨੂੰ ਸਨੇਹ ਕੋ ਪੋਤਾ ਮੈਨੂੰ ਗਿਆਨ ਦਾ ਖਜ਼ਾਨਾ ਉਹ ਪੋਤਰੇ ਦੇ ਰੂਪ ਵਿੱਚ ਮਿਲੇ ਔਰ ਕੀ ਹੋਇਆ ਇਹ ਲੰਬੀ ਜੋ ਉਡੀਕ ਸੀ ਸ਼੍ਰੀ ਮਾਤਾ ਜੀ ਦੀ
ਸੋਹਤ ਚਾਰੂ ਚਾਰ ਸਰੀਰ
ਇੱਕ
ਜੇਵਰ ਜੇਬ ਜਵਾਹਰ ਹੀਰ
ਅੱਜ ਉਹ ਸੁਹਾਵਨਾ ਉਹ ਸੋਭਨਿਕ ਸਮਾਂ ਆਇਆ ਜਿਸ ਦੇ ਫਲਸਰੂਪ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਨੇਤਰਾਂ ਦੇ ਨਾਲ ਸਾਹਿਬਜ਼ਾਦੇ ਦੇ ਦਰਸ਼ਨ ਕਰ ਰਹੇ ਹਨ ਆਪਣੇ ਪੋਤਰੇ ਦੇ ਦਰਸ਼ਨ ਕਰਦੇ ਹਨ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਦਸਵੇਂ ਪਾਤਸ਼ਾਹ ਜੀ ਨੇ ਜੋ ਆਪਣੇ ਸਰੀਰ ਤੇ ਸੋਹਣੇ ਬਸਤਰ ਪਹਿਨੇ ਨੇ ਜੋ ਗਹਿਣੇ ਆਦਿਕ ਪਹਿਨੇ ਹਨ ਅਜੇ ਹੀ ਸੁੰਦਰਤਾ ਦਾ ਪ੍ਰਤੀਕ ਹਨ ਕਿ ਮਨੋ ਮਨ ਨੂੰ ਹਰ ਲੈਣ ਵਾਲੇ ਹਨ
ਦਿਨ ਮਹਿ ਅਨਕ ਖੇਲ ਵਿਚਰੰਤੇ
ਪੂਰੇ ਦਿਨ ਦੇ ਵਿੱਚ ਕਈ ਤਰ੍ਹਾਂ ਦੇ ਖੇਡ ਖੇਡਦੇ ਹਨ
ਸਾਹਨ ਕੇ ਸਿਸਿਆਨ ਮਿਲੰਤੇ
ਉਸ ਵਕਤ ਸਾਹਿਬ ਪਾਤਸ਼ਾਹ ਜੀ ਦੇ ਜੋ ਮਿੱਤਰ ਹਨ ਸ਼ਾਹੂਕਾਰਾਂ ਦੇ ਪੁੱਤਰ ਉਹ ਆ ਕੇ ਸਾਹਿਬਜ਼ਾਦੇ ਨੂੰ ਮਿਲ ਪੈਂਦੇ ਹਨ
ਉਹ ਸਰਬਰੀ ਸਦਨ ਸਦਾਵੈ
ਪਰ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਸਾਰੇ ਸਖਾਗਨ ਸਭ ਮਿੱਤਰ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ
ਮਾਤ ਪਿਤਨ ਟਿਗ ਗੁਰ ਗੁਣ ਗਾਵੈ
ਪਰ ਘਰ ਚਲੇ ਜਾਂਦੇ ਹਨ ਉਹਨਾਂ ਦਾ ਮਨ ਜਿਹੜਾ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਰਹਿੰਦਾ ਹੈ ਉਹਨਾਂ ਦਾ ਮਨ ਜੋ ਹੈ ਸਾਹਿਬਜ਼ਾਦੇ ਦੇ ਉਹ ਕੌਤਕਾਂ ਦੇ ਵਿੱਚ ਰਮਿਆ ਹੋਇਆ ਕਹਿ ਲਵੋ ਕਿ ਕੱਲੇ ਬੱਚਿਆਂ ਦੇ ਸਰੀਰ ਘਰੇ ਗਏ ਔਰ ਮਨ ਜੋ ਹੈ ਸਾਹਿਬਾਂ ਦੇ ਕੋਲ ਛੱਡ ਜਾਂਦੇ ਨੇ ਇਸੇ ਕਰਕੇ ਹੀ ਉਹਨਾਂ ਦਾ ਧਿਆਨ ਸਦਾ ਗੁਰੂ ਪਾਤਸ਼ਾਹ ਜੀ ਵੱਲ ਰਹਿੰਦਾ ਹੈ ਘਰ ਜਾ ਕੇ ਵੀ ਆਪਣੇ ਮਾਤਾ ਪਿਤਾ ਦੇ ਕੋਲ ਜਦੋਂ ਵੀ ਕੋਈ ਵਿਸ਼ੇ ਤੇ ਗੱਲ ਹੁੰਦੀ ਹੈ ਉਹ ਵਿਸ਼ਾ ਹੁੰਦਾ ਹੈ ਸਿਰਫ ਸਾਹਿਬਜ਼ਾਦਿਆਂ ਦਾ ਉਹ ਵਿਸ਼ਾ ਹੁੰਦਾ ਹੈ ਗੁਰੂ ਪਾਤਸ਼ਾਹ ਦਾ ਮਾਤਾ ਪਿਤਾ ਦੇ ਕੋਲ ਜਾ ਕੇ ਬੱਚੇ ਜੋ ਹਨ ਸਾਹਿਬਜ਼ਾਦਿਆਂ ਦੀ ਸਿਫਤ ਕਰਦੇ ਹਨ
ਹਮ ਸੰਗ ਬਿਲਾਸਤ ਖੇਲਤ
ਦੱਸਦੇ ਹਨ ਮਾਤਾ ਜੀ ਪਿਤਾ ਜੀ ਜੋ ਸਾਹਿਬਜ਼ਾਦੇ ਹਨ ਜੋ ਸਾਹਿਬ ਗੁਰੂ ਪਾਤਸ਼ਾਹ ਜੀ ਦੇ ਸਪੁੱਤਰ ਹਨ ਉਹ ਸਾਡੇ ਨਾਲ ਬਹੁਤ ਸਾਰੀਆਂ ਖੇਡਾਂ ਖੇਡਦੇ ਹਨ
ਬਾਲਕੋ ਕਰਤ ਤਕੇਲਤ ਮੇਲਤ
ਔਰ ਸਾਡੇ ਨਾਲ ਖੇਡਦੇ ਹੋਏ ਜ਼ੋਰ ਲਗਾ ਕੇ ਕਦੀ ਸਾਨੂੰ ਪਿੱਛੇ ਧੱਕਦੇ ਨੇ ਕਦੀ ਅਸੀਂ ਆਪਣਾ ਜ਼ੋਰ ਅਜ਼ਮਾਉਂਦੇ ਹਾਂ
ਮਧੁਰ ਅਚਨ ਕੀ ਵਸਤੂ ਨਾਨਾ
ਔਰ ਮਾਤਾ ਜੀ ਇਤਨਾ ਹੀ ਨਹੀਂ ਜਦੋਂ ਵੀ ਕੁਛ ਖਾਣ ਪੀਣ ਵਾਸਤੇ ਬੜਾ ਹੀ ਮਿੱਠਾ ਪਦਾਰਥ ਕਈ ਤਰ੍ਹਾਂ ਦੇ ਪਦਾਰਥ ਆਉਂਦੇ ਹਨ
ਆਨਤ ਸਿੱਖ ਕਰਤ ਬਹੁ ਖਾਨਾ
ਉਹਨਾਂ ਦੇ ਸਿੱਖ ਜਦੋਂ ਉਹਨਾਂ ਵਾਸਤੇ ਪਦਾਰਥ ਆਦਿਕ ਲੈ ਕੇ ਆਉਂਦੇ ਹਨ ਤੋ ਮਾਤਾ ਜੀ ਉਸ ਵਕਤ ਸਾਹਿਬਜ਼ਾਦੇ ਜੋ ਹਨ ਸਾਨੂੰ ਵੀ ਨਾਲ ਆਪਣੇ ਬਿਠਾਉਂਦੇ ਨੇ ਭਾਵ ਰਲ ਕੇ ਹੀ ਛਕਦੇ ਹਾਂ
ਸਭ ਕੋ ਕਰ ਹਿਤ ਨਿਕਟ ਬਿਠਾ ਬਿਠਾਵੇ
ਪਰ ਉਹਨਾਂ ਦਾ ਸੁਭਾਅ ਅਜਿਹਾ ਹੈ ਕਿ ਇੱਕ ਪਾਸੇ ਉਹ ਇਕੱਲੇ ਔਰ ਇੱਕ ਪਾਸੇ ਅਸੀਂ ਸਾਰੇ ਸਖਾਗਨ ਹਰ ਇੱਕ ਮਿੱਤਰ ਦਾ ਉਹਨਾਂ ਵੱਲ ਧਿਆਨ ਜੋ ਹੈ ਖਿੱਚਿਆ ਜਾਂਦਾ ਹੈ ਉਹਨਾਂ ਦਾ ਸੁਭਾਅ ਉਹਨਾਂ ਦਾ ਬੋਲਣ ਦਾ ਵਤੀਰਾ, ਉਹਨਾਂ ਦਾ ਇੱਕ ਦੂਸਰੇ ਨੂੰ ਬੁਲਾਉਣ ਦਾ ਢੰਗ, ਇੱਕ ਦੂਸਰੇ ਦੇ ਨਾਲ ਵਿਹਾਰ ਕਰਨ ਦਾ ਤਰੀਕਾ, ਇੱਕ ਦੂਸਰੇ ਨੂੰ ਕੁਛ ਦੱਸਣ ਦਾ, ਪੁੱਛਣ ਦਾ, ਸਿਖਾਉਣ ਦਾ ਤਰੀਕਾ, ਮਾਤਾ ਜੀ ਉਹ ਤੇ ਮਨ ਨੂੰ ਲੁੱਟ ਲੈਣ ਵਾਲੇ ਨੇ, ਮਨ ਨੂੰ ਹਰ ਲੈਣ ਵਾਲੇ ਹਨ।
ਕਹਿ ਕਹਿ ਦੇਤ ਹਮੋ ਤ੍ਰਿਪਤਾਵੇ।
ਔਰ ਜਦੋਂ ਵੀ ਕੋਈ ਪਦਾਰਥ ਆਉਂਦਾ ਹੈ ਉਸ ਵਕਤ ਜਿਵੇਂ ਕੋਈ ਸਾਰਿਆਂ ਤੋਂ ਵੱਡਾ ਮੁਖੀ ਇਨਸਾਨ ਦੂਸਰਿਆਂ ਨੂੰ ਸ਼ਿਕਾਉਂਦਾ ਹੈ, ਬੜਾ ਧਿਆਨ ਰੱਖਦਾ ਹੈ, ਮਾਤਾ ਜੀ ਉਹ ਸਾਹਿਬਜ਼ਾਦੇ ਰੱਬ ਦਾ ਰੂਪ ਜਾਪਦੇ ਨੇ, ਉਹ ਤੇ ਦਾਤਾਰ ਲੱਗਦਾ ਹੈ। ਜਦੋਂ ਵੀ ਕੋਈ ਪਦਾਰਥ ਆਉਂਦਾ ਹੈ ਸਾਰਿਆਂ ਨੂੰ ਵਾਜਾਂ ਮਾਰ ਕੇ ਬੁਲਾ ਬੁਲਾ ਕੇ ਸ਼ਿਕਾਉਂਦੇ ਹਨ।
ਇਤਿਆਦਿਕ ਨਿਜ ਘਰ ਮੈਂ ਕਹੈ,
ਇੱਕ ਹੋਰ
ਸੁਨਤ ਸੰਬੰਧੀ ਆਨੰਦ ਲਹਿ।
ਇਸ ਤਰ੍ਹਾਂ ਜੋ ਬੱਚੇ ਹਨ ਘਰ ਆਪਣੇ ਵਿੱਚ ਜਾ ਕੇ ਸਾਰੀ ਵਾਰਤਾ ਦੱਸਦੇ ਹਨ, ਔਰ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਪਿਤਾ ਚਾਚਾ ਚਾਚੀ ਭਾਵ ਕੋਈ ਵੀ ਰਿਸ਼ਤੇਦਾਰ ਹੋਵੇ, ਸਾਰੇ ਜਦੋਂ ਸਾਹਿਬ ਪਾਤਸ਼ਾਹ ਦੇ ਗੁਣ ਸੁਣਦੇ ਹਨ ਬੜੇ ਹੀ ਆਨੰਦ ਭਰਪੂਰ ਹੋ ਜਾਂਦੇ ਹਨ।
ਸਤਿਗੁਰ ਕੋ ਨਿਤ ਮਾਤ ਬੜੇਰੀ।
ਨਾਲ ਹੀ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਤਿਗੁਰੂ ਪਾਤਸ਼ਾਹ ਭਾਵ ਸਾਹਿਬਜ਼ਾਦਿਆਂ ਦੇ ਜੋ ਵੱਡੇ ਮਾਤਾ ਹਨ ਸ਼੍ਰੀ ਮਾਤਾ ਨਾਨਕੀ ਜੀ,
ਗਹ ਬਿਠਾਏ ਢਿਗ ਕਹਿ ਬੋ ਬੇਰੀ।
ਕੋਈ ਸਮਾਂ ਹੁੰਦਾ ਹੈ ਜਦੋਂ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਇਸ ਪੋਤਰੇ ਨੂੰ ਬਾਹੋਂ ਫੜ ਕੇ ਕੋਲ ਬਿਠਾ ਲੈਣਾ ਕਿ ਪੁੱਤਰ ਮੇਰੇ ਕੋਲ ਬੈਠ ਜਾਓ।
ਅਸਨਾ ਨਿਕ ਭਾਂਤਨ ਕੇ ਕਰ ਕਰ।
ਕਈ ਭਾਂਤਾਂ ਦੇ ਕਈ ਤਰੀਕਿਆਂ ਦੇ ਪਦਾਰਥ ਆਦਿਕ ਜੋ ਹਨ ਛਕਵਾ ਕੇ,
ਓਖਨ ਹਿਤ ਅਚਰਵਾਵਤ ਧਰ ਧਰ,
ਕਿ ਜੋ ਇਹ ਛਕ ਲੈਣ ਤ੍ਰਿਪਤ ਹੋਣ, ਇਹਨਾਂ ਨੂੰ ਤਾਕਤ ਮਿਲੇ। ਇਸ ਤਰ੍ਹਾਂ ਕਈ ਤਰ੍ਹਾਂ ਦੇ ਪਦਾਰਥ ਸ਼੍ਰੀ ਮਾਤਾ ਨਾਨਕੀ ਜੀ ਛਕਾਉਂਦੇ ਹਨ।
ਦੇ ਬਲ ਪੁਸ਼ਟ ਵਿਸਾਲਾ।
ਮਾਤਾ ਜੀ ਦੇ ਹਿਰਦੇ ਵਿੱਚ ਇੱਕੋ ਚਾਹ ਹੈ ਕਿ ਜੋ ਮੇਰਾ ਪੁੱਤਰਾ ਹੈ ਇਸ ਦੇ ਅੰਦਰ ਬੜੀ ਜਿਆਦਾ ਤਾਕਤ ਆਵੇ, ਰਿਸ਼ਟ ਪੁਸ਼ਟ ਸਰੀਰ ਹੋ ਜਾਵੇ।
ਬਨੈ ਤਰਨ ਦੁਤੇ ਦੇਖਤ ਜਾਲਾ।
ਔਰ ਜਦੋਂ ਇਹ ਇੱਕ ਸਮਾਂ ਆਏਗਾ ਯੋਵਨ ਰੁੱਤ ਵਿੱਚ ਆਏਗਾ, ਜਦੋਂ ਨੌਜਵਾਨ ਹੋ ਜਾਏਗਾ, ਸਾਰੇ ਇਸ ਦੇ ਯੋਵਨ ਨੂੰ ਦੇਖਣਗੇ।
ਇਸ ਮਹਿ ਰੁਚਿਰ ਪੰਗੂਰਾ ਡਰ ਹੈ।
ਔਰ ਕਵੀ ਜੀ ਦੱਸ ਰਹੇ ਹਨ ਕਿਸ ਤਰ੍ਹਾਂ ਸ਼੍ਰੀ ਮਾਤਾ ਨਾਨਕੀ ਜੀ ਦਾ ਸਨੇਹ ਪਿਆਰ ਹੈ ਇਹਨਾਂ ਦੇ ਨਾਲ। ਸਵੇਰੇ ਉਹਨਾਂ ਦੇ ਖਾਣ ਪਹਿਰਾਣ ਦਾ ਧਿਆਨ ਰੱਖਣਾ, ਹਰ ਇੱਕ ਚੀਜ਼ ਦਾ ਬੜਾ ਜ਼ਿਆਦਾ ਚੌਕਸੀ ਰੱਖਣੀ, ਉਸ ਤੋਂ ਬਾਅਦ ਜਦੋਂ ਰਾਤ ਦਾ ਸਮਾਂ ਹੋਣਾ ਇੱਕ ਬੜਾ ਵਧੀਆ ਪਲੰਗ ਪੰਘੂੜਾ ਬਣਾ ਕੇ,
ਆਸ ਤਰਨ ਸੋ ਬਿਸਨ ਬਿਸਦ ਸੁਧਾਰ,
ਬੜੇ ਹੀ ਵਧੀਆ ਤਰੀਕੇ ਦੇ ਨਾਲ ਉਸ ਨੂੰ ਬਿਸਤਰ ਆਦਿਕ ਸਰਹਾਣਾ ਆਦਿਕ ਲਗਾ ਕੇ ਉਸ ਨੂੰ ਸਜਾਇਆ ਜਾਂਦਾ ਸੀ।
ਸੁਪਤਾ ਵਹ ਨਿਜ ਨਿਕਟ ਨਿਹਾਰਤ।
ਔਰ ਉਸ ਵਕਤ ਸਾਹਿਬਜ਼ਾਦਿਆਂ ਨੂੰ ਸ਼੍ਰੀ ਮਾਤਾ ਨਾਨਕੀ ਜੀ ਉਸ ਪਲੰਗ ਦੇ ਉੱਪਰ ਜਦੋਂ ਕਹਿੰਦੇ ਹਨ ਕਿ ਇੱਥੇ ਆ ਕੇ ਆਰਾਮ ਕਰੋ, ਔਰ ਸਾਹਿਬ ਪਾਤਸ਼ਾਹ ਆਰਾਮ ਕਰਦੇ ਨੇ, ਪਰ ਸ਼੍ਰੀ ਮਾਤਾ ਨਾਨਕੀ ਜੀ ਉਹਨਾਂ ਦਾ ਹਿਰਦਾ ਉਹਨਾਂ ਦਾ ਸਨੇਹ ਕੈਸਾ ਹੈ ਕਿ ਇੱਕ ਟੱਕ ਉਹਨਾਂ ਵੱਲ ਵੇਖਦੇ ਹੀ ਰਹਿੰਦੇ ਹਨ।
ਦੁਖਾ ਸੰਗ ਗੁਣ ਬ੍ਰਿੰਦ ਉਚਾਰਤ।
ਉਸ ਤੋਂ ਬਾਅਦ ਸ਼੍ਰੀ ਮਾਤਾ ਨਾਨਕੀ ਜੀ ਆਪਣੀ ਨੂੰਹ ਦੇ ਨਾਲ ਭਾਵ ਸ਼੍ਰੀ ਮਾਤਾ ਗੁਜਰੀ ਜੀ ਦੇ ਨਾਲ ਕਈ ਤਰੀਕੇ ਦੇ ਉਸ ਵਕਤ ਵਾਰਤਾਲਾਪ ਕਰਦੇ ਹਨ।
ਸੁਨ ਗੁਜਰੀ ਸਾਸੂ ਕੇ ਬੈਨ।
ਔਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਜੋ ਕਿ ਬਚਪਨ ਵਿੱਚ ਨੇ, ਇਹਨਾਂ ਦੇ ਸ਼੍ਰੀ ਮਾਤਾ ਗੁਜਰੀ ਜੀ ਜਦੋਂ ਆਪਣੀ ਸੱਸ ਮਾਤਾ ਕੋਲੋਂ ਅਜਿਹੇ ਲਫ਼ਜ਼ ਅਜਿਹੇ ਸ਼ਬਦ ਸੁਣਦੇ ਹਨ,
ਬੰਦਤ ਗੁਰ ਨਮੂਦ ਕਰ ਲੈਣ,
ਆਪਣੇ ਨੇਤਰਾਂ ਨੂੰ ਬੰਦ ਕਰਕੇ ਉਸ ਵਕਤ ਹਿਰਦੇ ਦੇ ਵਿੱਚ ਆਪਣੇ ਸਾਹਿਬ ਦੀ ਸ਼ਕਲ ਲਿਆ ਕੇ, ਹਿਰਦੇ ਵਿੱਚ ਸਾਹਿਬ ਪਾਤਸ਼ਾਹ ਦਾ ਚਿਹਰਾ ਟਿਕਾ ਕੇ, ਉਹਨਾਂ ਦਾ ਧਿਆਨ ਧਰ ਕੇ ਅੰਦਰੋਂ ਅੰਦਰ ਸ਼ੁਕਰਾਨਾ ਕਰਦੇ ਹਨ।
ਸ੍ਰੀ ਨਾਨਕ ਕੋ ਸਿਮਰਨ ਕਰੈ।
ਔਰ ਆਦਿ ਗੁਰੂ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਹਿਰਦੇ ਵਿੱਚ ਧਿਆਨ ਧਰਦੇ ਹਨ।
ਮੋ ਸੁਤ ਕੀ ਨਿਤ ਰੱਖਿਆ ਧਰੈ।
ਹੇ ਗੁਰੂ ਨਾਨਕ ਪਾਤਸ਼ਾਹ ਜੀਓ, ਕਿਰਪਾ ਕਰਿਓ, ਮੇਰਾ ਜੋ ਪੁੱਤਰ ਹੈ ਇਸ ਦੀ ਸਦਾ ਹੀ ਰੱਖਿਆ ਕਰਨੀ।
ਓਖਨ ਪਾਲਨ ਅਨਕ ਵਿਧਨ ਤੇ।
ਪ੍ਰਸ਼ਾਦਾ ਆਦਿਕ ਬਸਤਰ ਆਦਿਕ ਜੋ ਉਸ ਬੱਚੇ ਦੀ ਉਹ ਸਾਹਿਬਜ਼ਾਦੇ ਦੇ ਲਾਲਨ ਪਾਲਨ ਹਨ,
ਦੂਰ ਨਾ ਹੋਵਨ ਦੇਤ ਚਖਣ ਤੇ।
ਇਸ ਤਰ੍ਹਾਂ ਸ਼੍ਰੀ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਆਪਣੇ ਨੇਤਰਾਂ ਤੋਂ ਦੂਰ ਨਹੀਂ ਹੋਣ ਦਿੰਦੇ।
ਦੇਖ ਤਰਹਿ ਪ੍ਰੇਮ ਕਰ ਭਰ,
ਬੜਾ ਵੱਡਾ ਪ੍ਰੇਮ, ਬਹੁਤ ਜ਼ਿਆਦਾ ਪ੍ਰੇਮ। ਇੱਥੇ ਲਫ਼ਜ਼ ਆਇਆ ਹੈ ਪ੍ਰੇਮ ਕਰ ਭਾਰਾ, ਭਾਰੇ ਦਾ ਮਤਲਬ ਹੈ ਕਿ ਪ੍ਰੇਮ ਬਹੁਤਾ ਜ਼ਿਆਦਾ। ਔਰ ਯਾਦ ਰੱਖਣਾ, ਪ੍ਰੇਮ ਕਦੀ ਮਿਲਣ ਵਾਲੀ ਚੀਜ਼ ਨਹੀਂ, ਪ੍ਰੇਮ ਕਦੀ ਗਿਣਤੀ ਵਿੱਚ ਆਉਣ ਵਾਲੀ ਚੀਜ਼ ਨਹੀਂ, ਬਸ ਇੱਕ ਇਸ਼ਾਰਾ ਹੈ ਕਿ ਬਹੁਤ ਪ੍ਰੇਮ, ਬਹੁਤ ਜ਼ਿਆਦਾ ਪ੍ਰੇਮ। ਕਿਸੇ ਗੁਰੂ ਕੇ ਸਿੱਖ ਕੋਲੋਂ ਪੁੱਛਿਆ ਜਾਵੇ, ਹਾਂ ਭਾਈ ਇਹ ਦੱਸ ਸਾਹਿਬ ਪਾਤਸ਼ਾਹ ਨੂੰ ਤੂੰ ਕਿੰਨਾ ਪਿਆਰ ਕਰਦਾ ਹੈ, ਉਹ ਗਿਣ ਕੇ ਦੱਸੇਗਾ ਜਾਂ ਉਹ ਮਿਣ ਕੇ ਦੱਸੇਗਾ, ਕਿਉਂਕਿ ਪ੍ਰੇਮ ਜੋ ਹੈ ਗਿਣਨ ਔਰ ਮਿਣਨ ਵਿੱਚ ਆਉਂਦਾ ਨਹੀਂ। ਔਰ ਜਿਹੜਾ ਇਨਸਾਨ ਇਸ ਨੂੰ ਗਿਣਤੀ ਮਿਣਤੀ ਵਿੱਚ ਪਾ ਦੇਵੇ, ਹੋ ਸਕਦਾ ਉਹ ਪਖੰਡ ਕਰ ਰਿਹਾ, ਕਿਉਂਕਿ ਜਦੋਂ ਇਨਸਾਨ ਉਸ ਸਾਹਿਬ ਦੇ ਨਾਲ ਪ੍ਰੇਮ ਦੀ ਅਵਸਥਾ ਵਿੱਚ ਹੋਏਗਾ, ਤੇ ਯਾਦ ਰੱਖਣਾ ਉੱਥੇ ਆ ਕੇ ਬਹੁਤ ਸਾਰੇ ਪ੍ਰੇਮੀ ਲੋਕਾਂ ਨੇ ਇਹ ਵੀ ਵਿਸਮ੍ਰਿਤ ਕਰ ਦਿੱਤਾ, ਇਹ ਵੀ ਭੁਲਾ ਦਿੱਤਾ ਕਿ ਜਿਹਦੇ ਪਿਆਰ ਵਿੱਚ ਅਸੀਂ ਹਾਂ ਉਹ ਰੱਬ ਹੈ ਕਿ ਸਾਡਾ ਮਿੱਤਰ ਹੈ, ਉਹ ਖੁਦਾ ਹੈ ਕਿ ਕੌਣ ਹੈ, ਉਹ ਪ੍ਰੇਮੀ ਹੈ। ਤਾਂ ਹੀ ਤਾਂ ਕਈ ਜਗ੍ਹਾ ਗੁਰਬਾਣੀ ਦੇ ਵਿੱਚ ਉਸ ਸਾਹਿਬ ਪਾਤਸ਼ਾਹ ਨੂੰ ਤੂੰ ਲਫ਼ਜ਼ ਨਾਲ ਵੀ ਬੁਲਾਇਆ ਗਿਆ, ਤੂੰ ਨਾਲ ਵੀ ਸੰਬੋਧਿਤ ਕੀਤਾ ਗਿਆ। ਇੱਕ ਵਾਰ ਮੈਂ ਆਪਣੇ ਵਿਦਿਆ ਦਾਤੇ ਸ਼੍ਰੀ ਮਾਨਸੰਤ ਨਿਸ਼ਾਨ ਸਿੰਘ ਜੀ ਕੋਲੋਂ ਪੁੱਛਿਆ ਕਿ ਗੁਰਬਾਣੀ ਵਿੱਚ ਕਈ ਅਜਿਹੇ ਪਾਠ ਆਉਂਦੇ ਨੇ ਕਿ ਜਿਹਦੇ ਵਿੱਚ ਉਸ ਸਾਹਿਬ ਨੂੰ ਤੂੰ ਕਰਕੇ ਵੀ ਬੁਲਾਇਆ, ਇਹਦਾ ਮਤਲਬ ਕਿ ਸਿੱਖਾਂ ਦੇ ਮਨ ਵਿੱਚ ਪਾਤਸ਼ਾਹ ਵਾਸਤੇ ਕਿਸੇ ਤਰ੍ਹਾਂ ਦੀ ਰਿਸਪੈਕਟ ਨਹੀਂ ਸੀ, ਉਹ ਆਦਰ ਨਹੀਂ ਕਰਦੇ ਪਏ। ਤੇ ਉਸਤਾਦ ਜੀ ਨੇ, ਸੰਤ ਜੀ ਨੇ ਬੜਾ ਵਧੀਆ ਦੱਸਿਆ ਕਿ ਜਦੋਂ ਉਸ ਸਾਹਿਬ ਦੇ ਨਾਲ ਪਿਆਰ ਹੋਵੇ, ਜਦੋਂ ਹਿਰਦੇ ਦੇ ਵਿੱਚ ਪ੍ਰੇਮ ਜਿਹੜਾ ਹੈ ਬਹੁਤ ਉਛਾਲੇ ਮਾਰਦਾ ਹੋਵੇ, ਉਦੋਂ ਅਜਿਹੀ ਵਿਥਾ ਬਣ ਜਾਂਦੀ ਹੈ ਕਿ ਪ੍ਰੇਮੀ ਨੂੰ ਤੂੰ ਕਹਿ ਕੇ ਵੀ ਬੁਲਾ ਲਿਆ ਜਾਂਦਾ। ਤੂੰ ਮੇਰੋ ਮੇਰ ਪਰਬਤ ਹੈ ਸਵਾਮੀ, ਹੇ ਪਰਮਾਤਮਾ ਤੂੰ ਤੂੰ ਮੇਰਾ ਸੁਮੇਰ ਪਰਬਤ ਹੈ, ਮੈਂ ਤੇਰੀ ਓਟ ਲਈ ਹੈ, ਤੂੰ ਜਦੋਂ ਤੱਕ ਸਥਿਰ ਹੈ ਮੈਨੂੰ ਮੇਰੇ ਤੇ ਕਿਰਪਾ ਕਰਦਾ ਹੈ। ਅਸਲ ਵਿੱਚ ਇਹ ਪ੍ਰੇਮ ਦੀ ਸ਼ਬਦਾਵਲੀ ਹੈ, ਇਹ ਕਾਫਰਾਂ ਵਾਲੀ ਭਾਸ਼ਾ ਨਹੀਂ। ਬਹੁਤ ਸਾਰੇ ਲੋਕ ਜਿਹੜੇ ਕਿ ਇੱਥੇ ਆ ਕੇ ਭਟਕ ਗਏ, ਇੱਥੇ ਆ ਕੇ ਭਰਮ ਚ ਪੈ ਗਏ, ਜਦੋਂ ਕਿਸੇ ਵੀ ਪ੍ਰੇਮੀ ਸਿੱਖ ਨੇ ਪ੍ਰੇਮ ਵਿੱਚ ਆ ਕੇ ਤੂੰ ਦਾ ਲਫ਼ਜ਼ ਵਰਤਿਆ, ਕਿਉਂਕਿ ਕਬੀਰ ਸਾਹਿਬ ਤੇ ਇਸ ਨੂੰ ਉੱਚਾ ਹੀ ਬੜਾ ਦੱਸਦੇ ਨੇ। ਕਬੀਰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਹੂਆ। ਹੁਣ ਇੱਥੋਂ ਇਹ ਨਾ ਸਮਝ ਲਈਏ ਕਿ ਇਹਨਾਂ ਦੇ ਹਿਰਦੇ ਵਿੱਚ ਸਾਹਿਬ ਪਾਤਸ਼ਾਹ ਵਾਸਤੇ ਪਿਆਰ ਨਹੀਂ। ਅਸਲ ਵਿੱਚ ਗੱਲ ਇਹ ਕਿ ਇਹਨਾਂ ਦੇ ਹਿਰਦੇ ਚ ਪਿਆਰ ਹੀ ਇੰਨਾ ਕਿ ਦੁਨੀਆਂ ਦੇ ਜਿੰਨੇ ਬੰਧਨ, ਜਿੰਨੀ ਬਾਉਂਡਰੀ ਸਾਰਾ ਤੋੜ ਕੇ ਇਹ ਲੋਕ ਸਾਹਿਬ ਦੇ ਹਿਰਦੇ ਦੇ ਵਿੱਚ ਜਾ ਕੇ ਪ੍ਰਵੇਸ਼ ਹੋ ਗਏ, ਉੱਥੇ ਫਿਰ ਤੂੰ ਹੀ ਨਿਕਲਿਆ ਅੰਦਰੋਂ। ਕਿਉਂ ਤੂੰ ਕਿਉਂ ਨਿਕਲਿਆ, ਹੋਰ ਲਫ਼ਜ਼ ਵੀ ਨਿਕਲ ਸਕਦਾ ਸੀ, ਕਿਉਂਕਿ ਉਹਨਾਂ ਦੇ ਅੰਦਰ ਦੂਜਾ ਲਫ਼ਜ਼ ਬਚਿਆ ਹੀ ਨਾ। ਜੋ ਬਚੇਗਾ ਉਹੀ ਬਾਹਰ ਆਏਗਾ, ਜੋ ਇਨਸਾਨ ਦੇ ਅੰਦਰ ਹੈ ਉਸ ਦੇ ਤੁਰਨ ਤੋਂ, ਬੈਠਣ ਤੋਂ, ਗੱਲ ਕਰਨ ਤੋਂ, ਇੱਕ ਇੱਕ ਹਾਵ ਭਾਵ ਤੋਂ ਉਸ ਦੇ ਅੰਦਰ ਦੀ, ਉਸ ਦੇ ਚਿੱਤ ਦੀ ਵਿਥਾ ਜੋ ਹੈ ਵਿਅਕਤ ਹੁੰਦੀ ਹੈ, ਪਤਾ ਲੱਗਦੀ ਹੈ। ਔਰ ਜਦੋਂ ਉਹਨਾਂ ਲੋਕਾਂ ਦੇ ਅੰਦਰ ਬਚਿਆ ਹੀ ਤੂੰ ਤੇ ਉਹ ਮੈਂ ਕਿਵੇਂ ਬੋਲ ਦੇਣ, ਜਿਨ੍ਹਾਂ ਦੇ ਅੰਦਰ ਤੂੰ ਬਚਿਆ ਤੇ ਕੀ ਹੋਇਆ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਵਾਹ ਮੇਰੇ ਸਤਿਗੁਰੂ, ਇਹ ਹੈ ਪਿਆਰ ਸਾਹਿਬ ਦਾ। ਉਹ ਦੁਨੀਆਂ ਦੇ ਬੰਦੇ ਨੂੰ ਤੂੰ ਕਹਿ ਦਈਏ, ਭਾਵੇਂ ਪ੍ਰੇਮ ਚ ਹੀ ਕਿਹਾ ਜਾਵੇ, ਅਗਲਾ ਨਾਲ ਦੇ ਨਾਲ ਇਸ ਨੂੰ ਆਪਣੀ ਬੜੀ ਵੱਡੀ ਨਿਰਾਦਰੀ ਮੰਨਦਾ ਕਿ ਮੇਰੀ ਇਨਸਲਟ ਕਰ ਦਿੱਤੀ, ਮੇਰੀ ਬੇਇੱਜ਼ਤੀ ਕੀਤੀ ਹੈ। ਪਰ ਧੰਨ ਹੈ ਸਤਿਗੁਰੂ ਪਾਤਸ਼ਾਹ, ਉਹ ਭਗਤ ਇਸ ਨੂੰ ਤੂੰ ਤੂੰ ਕਹਿ ਕੇ ਬੁਲਾਉਂਦੇ ਨੇ, ਤੂੰ ਤੂੰ ਕਰਤਾ ਤੂੰ ਹੂਆ। ਪਰ ਯਾਦ ਰੱਖਣਾ, ਇੱਕ ਬੜੀ ਉੱਚੀ ਮੰਜ਼ਿਲ ਹੈ, ਬੜੀ ਉੱਚੀ ਸਟੇਜ ਹੈ, ਜਿੱਥੇ ਆ ਕੇ ਗੁਰੂ ਗੁਰੂ ਨਾ ਰਹਿ ਜੇ, ਗੁਰੂ ਨੂੰ ਇੱਕੋ ਲਫ਼ਜ਼ ਨਾਲ ਬੁਲਾਇਆ ਜਾਵੇ, ਸਿੱਖ ਭੁੱਲ ਜਾਏ ਮੈਂ ਕੌਣ ਆ, ਸਿੱਖ ਨੂੰ ਭੁੱਲ ਜਾਏ ਇਹ ਸਰੀਰ ਮੇਰਾ, ਮੈਂ ਜਿਉਂਦਾ ਆ ਕਿ ਮ੍ਰਿਤੂ ਆ, ਮੈਂ ਸਾਹ ਲੈ ਰਿਹਾ ਜਾਂ ਨਹੀਂ ਲੈ ਰਿਹਾ, ਵੇਖ ਰਿਹਾ ਜਾਂ ਨਹੀਂ ਵੇਖ ਰਿਹਾ। ਅਜਿਹੀ ਵਿਥਾ ਕਿ ਜਿਵੇਂ ਇੱਕ ਪਾਸੇ ਹੈ, ਇੱਕ ਨਾਟਕ ਚੱਲ ਰਿਹਾ, ਇੱਕ ਅਜਿਹਾ ਕ੍ਰਿਤ, ਇੱਕ ਅਜਿਹਾ ਕਰਮ, ਔਰ ਦੂਸਰੇ ਪਾਸੇ ਹੈ ਇਨਸਾਨ, ਉਸ ਨੂੰ ਵੇਖਣ ਵਾਲਾ। ਔਰ ਕਈ ਵਾਰ ਹਰ ਇੱਕ ਦੀ ਜ਼ਿੰਦਗੀ 'ਚ ਸਮਾਂ ਆਉਂਦਾ ਹੈ ਕਿ ਵੇਖਣ ਵਾਲਾ ਇਤਨਾ ਗਹਿਰਾ ਉਸ ਨਾਟਕ ਵਿੱਚ ਖੁੱਭ ਜਾਂਦਾ ਹੈ, ਉਸ ਨੂੰ ਆਸੇ ਪਾਸੇ ਦੀ ਬਾਉਂਡਰੀ, ਆਸੇ ਪਾਸੇ ਦੀ ਦੀਵਾਰ, ਆਸੇ ਪਾਸੇ ਦੇ ਇਨਸਾਨ, ਆਸੇ ਪਾਸੇ ਦੀ ਆਵਾਜ਼ ਵੀ ਸੁਣਨੀ ਬੰਦ। ਔਰ ਜਿਸ ਨੂੰ ਉਹ ਵੇਖ ਰਿਹਾ ਬਿਲਕੁਲ ਇਸ ਤਰ੍ਹਾਂ ਲੱਗਦਾ ਮੇਰੇ ਉਹ ਸਾਹਮਣੇ ਬਹਿ ਗਿਆ, ਮੇਰੇ ਨਾਲ ਗੱਲਾਂ ਕਰ ਰਿਹਾ। ਕੋਈ ਸਮਾਂ ਆਉਂਦਾ ਅਜਿਹਾ ਹੋ ਜਾਂਦਾ, ਇੱਕੋ ਦਮ ਬਾਅਦ ਵਿੱਚ ਪਤਾ ਲੱਗਦਾ ਨਹੀਂ ਇਹ ਤੇ ਵੱਖਰੀ ਚੀਜ਼ ਹੈ, ਮੈਂ ਵੱਖਰੀ ਹਾਂ। ਇੱਕ ਅਜਿਹਾ ਸਮਾਂ ਕਿ ਜਿੱਥੇ ਆ ਕੇ ਵੇਖਣ ਵਾਲਾ ਜਿਹੜੀ ਚੀਜ਼ ਨੂੰ ਵੇਖ ਰਿਹਾ ਉਹਦੇ ਵਿੱਚ ਹੀ ਸਮਾ ਜਾਵੇ। ਪਰ ਭਗਤ ਸਦਾ ਹੀ ਇਸ ਰੰਗ ਵਿੱਚ ਰਹਿੰਦੇ ਨੇ। ਜਿਹੜੇ ਦਿਨ ਭਗਤ ਗੁਰੂ ਦੇ ਵਿੱਚ ਆ ਕੇ ਪ੍ਰਵਿਸ਼ਟ ਹੋ ਗਿਆ, ਉਸ ਨੂੰ ਇਹ ਨਾ ਲੱਗੇ ਇਹ ਅੱਖਾਂ ਨੇ ਔਰ ਉਹ ਸਾਹਿਬ ਹੈ ਜਿਹਨੂੰ ਵੇਖਿਆ ਜਾ ਰਿਹਾ ਹੈ, ਅਸਲ ਵਿੱਚ ਅਜਿਹੀ ਸਟੇਜ ਦਾ ਮਾਲਕ ਬਣ ਜਾਵੇ, ਅੱਖਾਂ ਦੀ ਵੀ ਸੋਝੀ ਭੁੱਲ ਜਾਵੇ, ਇਸ ਤਰ੍ਹਾਂ ਲੱਗੇ ਕਿ ਸਾਹਿਬ ਜਿਹੜਾ ਹੈ ਵੱਖਰਾ ਨਹੀਂ ਗਲਵੱਕੜੀ ਪਈ ਹੋਈ ਹੈ, ਪ੍ਰੇਮ ਐਸਾ। ਤੇ ਉਹ ਲੋਕ ਉਹਨਾਂ ਨੇ ਜੇ ਕਹਿਆ ਤੂੰ ਤੂੰ ਕਰਤਾ ਤੂੰ ਹੂਆ, ਉਹਨਾਂ ਦੇ ਅੰਦਰ ਪਿਆਰ ਸੀ ਤੇ ਜਦੋਂ ਅਜਿਹੇ ਪਿਆਰ ਵਿੱਚ ਆ ਕੇ ਉਹਨਾਂ ਨੇ ਤੂੰ ਲਫ਼ਜ਼ ਵੀ ਬੋਲਿਆ, ਉਹ ਕੋਈ ਅਜਿਹੀ ਅਤਕਥਨੀ ਨਹੀਂ। ਸ੍ਰੀ ਮਾਤਾ ਨਾਨਕੀ ਜੀ ਵੀ ਸਾਹਿਬ ਪਾਤਸ਼ਾਹ ਦਾ ਬੜਾ ਧਿਆਨ ਰੱਖਦੇ ਨੇ, ਬੜਾ ਪ੍ਰੇਮ। ਮੈਂ ਅਰਜ਼ ਇੱਥੋਂ ਕਰ ਰਿਹਾ ਸੀ ਕਿ ਜਿੱਥੇ ਹਿਰਦੇ 'ਚ ਪਿਆਰ ਆ ਜਾਵੇ ਉੱਥੇ ਕਿਸੇ ਸ਼ਬਦ ਦਾ ਮੁਥਾਜ ਨਹੀਂ ਰਹਿੰਦਾ। ਔਰ ਪਿਆਰ ਇੱਕ ਅਜਿਹੀ ਚੀਜ਼ ਹੈ ਜੋ ਕਿ ਮਿਣਿਆ ਤੋਲਿਆ ਨਹੀਂ ਜਾਂਦਾ। ਜਿਹੜੀ ਚੀਜ਼ ਮਿਣੀ ਤੋਲੀ ਜਾਏਗੀ ਉਹ ਮੋਹ ਹੋ ਸਕਦਾ, ਉਹ ਪਿਆਰ ਨਹੀਂ। ਸੋ ਸ੍ਰੀ ਮਾਤਾ ਨਾਨਕੀ ਜੀ ਦਾ ਵੀ ਅਜਿਹਾ ਹੀ ਪਿਆਰ ਹੈ ਸਾਹਿਬਜ਼ਾਦਿਆਂ ਨਾਲ।
ਜਮਪਨਗ ਨਿਜ ਮਨ ਸੰਭਾਰਾ।
ਕਵੀ ਜੀ ਬੜਾ ਵਧੀਆ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਸੱਪ ਜਿਹੜਾ ਹੈ ਆਪਣੀ ਮਣੀ ਨੂੰ ਸੰਭਾਲੀ ਰੱਖਦਾ ਹੈ,
ਕਮਲ ਬਦਨ ਕੋ ਪ੍ਰਾਤ ਪਖਾਰਾ,
ਇਸੇ ਤਰ੍ਹਾਂ ਸ੍ਰੀ ਮਾਤਾ ਨਾਨਕੀ ਜੀ ਹਨ ਜੋ ਅੰਮ੍ਰਿਤ ਵੇਲੇ ਉੱਠਦੇ ਹਨ, ਉਹਨਾਂ ਦੇ ਦਿਨ ਦਾ ਚੜਾਅ ਹੀ ਅਸਲ ਵਿੱਚ ਸਾਹਿਬਜ਼ਾਦਿਆਂ ਦੇ ਮੁਖ ਨੂੰ ਤੱਕ ਕੇ ਹੁੰਦਾ ਹੈ। ਅਜਿਹੇ ਗੁਰੂ ਕੇ ਪ੍ਰੇਮੀ ਸਿੱਖ ਜਿਨ੍ਹਾਂ ਦਾ ਨਾਮ ਸਾਹਿਬ ਪਾਤਸ਼ਾਹ ਦੇ ਉਪਦੇਸ਼ ਵਿੱਚ ਅਸੀਂ ਸ਼੍ਰਵਣ ਕਰਦੇ ਹਾਂ ਕਿ ਭਾਈ ਰਾਮ ਕੁਹਰ ਜੀ ਵਰਗੇ, ਜਦੋਂ ਦਸਵੇਂ ਪਾਤਸ਼ਾਹ ਜੀ ਆਪਣੇ ਆਰਾਮ ਕਰਨ ਵਾਲੇ ਕਕਸ਼ ਵਿੱਚ, ਕਮਰੇ ਵਿੱਚ ਜਾਣਾ, ਦਰਵਾਜ਼ਾ ਬੰਦ ਕਰਨਾ, ਤੇ ਉਹਨਾਂ ਦਾ ਹਿਰਦਾ ਇਤਨਾ ਕੁ ਸਾਹਿਬਾਂ ਨਾਲ ਜੁੜਿਆ ਹੋਇਆ ਸੀ, ਇੰਨਾ ਕੁ ਪਿਆਰ ਸੀ ਕਿ ਜਦੋਂ ਦਰਵਾਜ਼ਾ ਬੰਦ ਹੋਣਾ ਕਹਿਣਾ ਹਾਏ ਸੂਰਜ ਛਿਪ ਗਿਆ, ਹਾਏ ਸੂਰਜ ਛਿਪ ਗਿਆ। ਐਸਾ ਪਿਆਰ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਲਯੁਗ ਅਸੀਂ ਇਸ ਨੂੰ ਸਮਝਦੇ ਹਾਂ ਜਿੱਥੇ ਕੂੜ ਹੋਵੇ, ਝੂਠ ਹੋਵੇ, ਸੱਚ ਦਾ ਨਿਸ਼ਾਨ ਨਹੀਂ, ਕੂੜ ਫਿਲੇ ਪ੍ਰਧਾਨ ਵੇ ਲਾਲੋ। ਪਰ ਉਹਨਾਂ ਦੀ ਵਿਥਾ ਐਸੀ ਹੈ ਕਿ ਜਦੋਂ ਉਹਨਾਂ ਨੂੰ ਆਪਣਾ ਸਾਹਿਬ ਨਹੀਂ ਵਿਖਦਾ, ਉਹ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ, ਹੇ ਭਗਵਾਨ, ਹੇ ਸਾਹਿਬ ਪਾਤਸ਼ਾਹ, ਕਿਹੜਾ ਸਮਾਂ ਆਏਗਾ ਜਦੋਂ ਤੇਰੇ ਦੀਦਾਰ ਹੋਣਗੇ, ਕਿਉਂਕਿ ਇੱਕ ਘੜੀ ਵੀ ਤੇਰੇ ਤੋਂ ਬਿਨਾਂ ਸਾਨੂੰ ਕਲਯੁਗ ਵਰਗੀ ਜਾਪਦੀ ਹੈ। ਕਲਯੁਗ ਵਰਗੀ ਕਿਉਂ? ਜਿਵੇਂ ਕਲਯੁਗ ਜਿਹੜਾ ਹੈ ਦੁੱਖ ਦਾ ਘਰ ਹੈ, ਸਾਹਿਬ ਪਾਤਸ਼ਾਹ ਤੇਰੇ ਦੀਦਾਰ ਤੋਂ ਬਿਨਾਂ ਇਹ ਜ਼ਿੰਦਗੀ ਲੱਗਦੀ ਹੈ, ਦੁੱਖ ਦਾ ਘਰ ਹੈ। ਆਪ ਜੀ ਨੇ ਪਿਛਲੇ ਦਿਨਾਂ ਵਿੱਚ ਰਾਮਾਇਣ ਸ਼੍ਰਵਣ ਕੀਤੀ ਸੀ, ਜਿਸ ਦੇ ਵਿੱਚ ਜਦੋਂ ਪ੍ਰਭੂ ਸ਼੍ਰੀ ਰਾਮ ਵਾਪਸ ਅਯੁੱਧਿਆ ਆਉਂਦੇ ਨੇ, ਉਸ ਵਕਤ ਭਰਤ ਦਾ ਪਿਆਰ ਐਸਾ ਹੈ ਪ੍ਰਭੂ ਵਾਸਤੇ, ਭਰਤ ਆਪਣੇ ਆਪ ਨੂੰ ਕਹਿੰਦਾ ਹੈ ਹੇ ਭਰਤ, ਅੱਜ ਜਿਹੜਾ ਹੈ ਅਖੀਰਲਾ ਦਿਨ ਹੈ, ਇਹ ਲਾਸਟ ਦਿਨ ਹੈ ਜਦੋਂ ਕਿ ਤੈਨੂੰ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨ ਹੋਣਗੇ, ਹੁਣ ਧਿਆਨ ਦੇਣਾ ਭਰਤ ਦਾ ਪਿਆਰ ਕੈਸਾ। ਭਰਤ ਆਪਣੇ ਆਪ ਨੂੰ ਇਹ ਸ਼ਬਦ ਬੋਲ ਕੇ ਆਪਣੇ ਆਪ ਨੂੰ ਸੰਬੋਧਿਤ ਹੋ ਰਿਹਾ ਕਿ ਹੇ ਭਰਤ, ਅੱਜ ਜੇ ਤੈਨੂੰ ਤੇਰੇ ਪ੍ਰਭੂ ਦੇ ਦਰਸ਼ਨ ਨਾ ਹੋਏ, ਇਹਦਾ ਮਤਲਬ ਤੇਰੇ ਪਿਆਰ ਵਿੱਚ ਖੋਟ ਹੈ, ਤੂੰ ਨਿਕੰਮਾ ਹੈ, ਤੂੰ ਪਿਆਰ ਨਹੀਂ ਕਰਦਾ ਪ੍ਰਭੂ ਨੂੰ। ਔਰ ਜੇ ਤੈਨੂੰ ਅੱਜ ਵੀ ਦਰਸ਼ਨ ਨਾ ਹੋਏ, ਅੱਜ ਤੋਂ ਬਾਅਦ ਤੇਰਾ ਜਿਉਣ ਦਾ ਕੋਈ ਤੁੱਕ ਨਹੀਂ ਬਣਦਾ, ਜੇ ਤੂੰ ਜਿਉਂਦਾ ਰਹਿ ਗਿਆ ਤੇ ਤੂੰ ਪ੍ਰਭੂ ਦਾ ਪਿਆਰਾ ਨਹੀਂ, ਜੇ ਅੱਜ ਭਗਵਾਨ ਦੇ ਦਰਸ਼ਨ ਨਹੀਂ ਹੁੰਦੇ ਤੇ ਇਸ ਨਾਲੋਂ ਚੰਗਾ ਮਰ ਜਾਣਾ ਚੰਗਾ ਹੈ। ਇਹ ਹੈ ਪਿਆਰ, ਇਹ ਮਿਣਿਆ ਨਹੀਂ ਜਾ ਸਕਦਾ, ਇਹ ਭਾਵਨਾ ਹੈ। ਅਜਿਹੀ ਭਾਵਨਾ ਜਦੋਂ ਭਰਤ ਦੇ ਹਿਰਦੇ ਵਿੱਚੋਂ ਇਹ ਭਾਵਨਾ ਨੇ ਉਡਾਰੀ ਮਾਰੀ ਆਕਾਸ਼ ਵਿੱਚ, ਜਾ ਕੇ ਪ੍ਰਭੂ ਸ਼੍ਰੀ ਰਾਮ ਦੇ ਹਿਰਦੇ ਨੂੰ ਇਸ ਨੇ ਟੁੰਬਿਆ ਛੂਹਿਆ, ਤੇ ਉਸ ਵਕਤ ਇੱਕ ਪਾਸੇ ਜੋ ਕਿ ਵਿਭੀਸ਼ਣ ਹੈ, ਲੰਕਾ ਦਾ ਰਾਜ ਉਸ ਨੂੰ ਪ੍ਰਭੂ ਸ਼੍ਰੀ ਰਾਮ ਦਿੰਦੇ ਪਏ ਨੇ। ਵਿਭੀਸ਼ਣ ਕਹਿਣ ਲੱਗਾ, ਪ੍ਰਭੂ ਕਿਰਪਾ ਕਰੋ, ਕੁਛ ਦਿਨ ਮੇਰੇ ਕੋਲ ਰਹੋ। ਪਰ ਉਸ ਵਕਤ ਪ੍ਰਭੂ ਸ਼੍ਰੀ ਰਾਮ ਕਹਿੰਦੇ ਨੇ, ਨਹੀਂ ਵਿਭੀਸ਼ਣ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਮੈਨੂੰ ਪਿਆਰੇ ਨਹੀਂ, ਬਹੁਤ ਪਿਆਰੇ ਹੋ, ਪਰ ਯਾਦ ਰੱਖੀ ਮੇਰੀ ਉਡੀਕ ਵਿੱਚ ਮੇਰਾ ਭਰਾਤਾ ਜੋ ਹੈ ਉਹ ਬੈਠਾ ਹੋਇਆ ਹੈ। ਜੇ ਮੈਂ ਅੱਜ ਉਹਦੇ ਕੋਲ ਨਾ ਪਹੁੰਚਿਆ ਤੇ ਮੈਨੂੰ ਪਤਾ ਮੈਨੂੰ ਉਹਦਾ ਮੂੰਹ ਨਹੀਂ ਵਿਖੇਗਾ, ਮੈਨੂੰ ਉਹ ਜੀਵਤ ਨਹੀਂ ਮਿਲੇਗਾ। ਇਹ ਹੈ ਪਿਆਰ। ਪਿਆਰ ਅਜਿਹੀ ਚੀਜ਼ ਜਿਸ ਵਾਸਤੇ ਕੋਈ ਹੱਦ ਨਹੀਂ, ਕੋਈ ਬੰਨਾ ਨਹੀਂ, ਕੋਈ ਪਾਰਾਵਾਰ ਨਹੀਂ, ਕਿਸੇ ਤਰੀਕੇ ਦੀ ਬਾਉਂਡਰੀ ਦੇ ਵਿੱਚ ਕੈਦ ਨਹੀਂ ਰਹਿ ਸਕਦਾ ਪਿਆਰ। ਔਰ ਜਿੱਥੇ ਆ ਕੇ ਕੈਦ ਹੋ ਗਿਆ, ਜਿਹੜਾ ਪਿਆਰ ਲਫ਼ਜ਼ਾਂ ਵਿੱਚ ਆ ਗਿਆ, ਯਾਦ ਰੱਖਣਾ ਉਹ ਪਿਆਰ ਨਹੀਂ ਹੋਏਗਾ। ਗੂੰਗਾ ਜੇ ਗੁੜ ਖਾ ਕੇ ਵੀ ਬੋਲਣ ਦੀ ਅਵਸਥਾ ਵਿੱਚ ਆ ਗਿਆ, ਉਹ ਗੂੰਗਾ ਨਹੀਂ, ਉਹ ਅਸਲ ਵਿੱਚ ਨਾਟਕ ਕਰਦਾ। ਜਿਹੜੇ ਇਨਸਾਨ ਨੂੰ ਪਿਆਰ ਮਹਿਸੂਸ ਹੋ ਗਿਆ, ਜਿਸ ਇਨਸਾਨ ਦੇ ਅੰਦਰ ਪ੍ਰਭੂ ਨੇ ਆ ਕੇ ਆਪਣਾ ਪ੍ਰਕਾਸ਼ ਕੀਤਾ, ਆਪਣਾ ਪ੍ਰਗਟ ਕੀਤਾ, ਆਪਣਾ ਅਜਿਹੀ ਕਿਰਪਾ ਕੀਤੀ, ਉਸ ਵਕਤ ਯਾਦ ਰੱਖਣਾ ਉਹ ਬੰਦੇ ਕੋਲ ਜ਼ੁਬਾਨ ਨਹੀਂ ਰਹੇਗੀ। ਉਹ ਆਪਣੇ ਆਪ ਨੂੰ ਮਾੜਾ ਤੇ ਕਹਿ ਲਏਗਾ, ਦੂਜੇ ਨੂੰ ਬੁਰਾ ਨਹੀਂ ਕਹੇਗਾ, ਕਿਉਂਕਿ ਸਾਰਿਆਂ ਚ ਰਾਮ ਹੈ। ਸੋ ਅਰਜ਼ ਕਰਾਂ, ਜਦੋਂ ਵੀ ਕਿਸੇ ਦੇ ਅੰਦਰ ਪਿਆਰ ਆਇਆ, ਅਜਿਹੀ ਵਿਸ਼ਾਲਤਾ ਨੂੰ ਉਹ ਲੋਕ ਹਾਸਲ ਹੋ ਗਏ, ਚਾਹੇ ਰੱਬ ਕਹਿਣ, ਖੁਦਾ ਕਹਿਣ, ਕੁਛ ਵੀ ਕਹਿਣ, ਉਸ ਇਨਸਾਨ ਨੂੰ, ਉਸ ਵਿਥਾ, ਉਸ ਹਾਲਤ ਨੂੰ, ਉਸ ਪਦਵੀ, ਉਸ ਸਟੇਜ ਨੂੰ ਸਮਝਣਾ ਆਮ ਇਨਸਾਨ ਦੇ ਬਸ ਦੀ ਗੱਲ ਹੀ ਨਾ ਰਹੀ। ਤਾਂ ਹੀ ਤਾਂ ਗੁਰੂ ਸਾਹਿਬ ਨੇ ਕਹਿਆ, ਭਗਤਾਂ ਤੈਸੈ ਸਾਰੀਆ ਜੋੜ ਕਦੇ ਨਾ ਆਇਆ। ਭਗਤਾਂ ਵਿੱਚ ਤੇ ਸੰਸਾਰੀਆਂ ਚ ਜੋੜ ਆ ਹੀ ਨਹੀਂ ਸਕਦਾ। ਭਗਤ ਜੋ ਹੈ ਉਸ ਨੇ ਗੱਲ ਬੜੀ ਦੂਰ ਦੀ ਕਰਨੀ ਹੈ, ਜਿੱਥੇ ਰਾਮ ਵਸਦਾ, ਔਰ ਦੁਨੀਆਂ ਦਾ ਇਨਸਾਨ ਉਸ ਨੇ ਗੱਲ ਕਰਨੀ ਹੈ ਨੇੜੇ ਦੀ, ਜੋ ਇਸ ਨੂੰ ਵਿਖਦਾ ਪਿਆ। ਦੁਬਾਰਾ ਅਰਜ਼ ਕਰਾਂ, ਇੱਕ ਦੁਨੀਆਂ ਦਾ ਬੰਦਾ ਇੱਕ ਵਿਖਣ ਵਾਲੀ ਚੀਜ਼, ਇੱਕ ਦ੍ਰਿਸ਼ ਦੀ ਸਿਫਤ ਕਰ ਸਕਦਾ, ਜਿਵੇਂ ਕਿ ਮਾਈਕ ਦੀ ਸਿਫਤ ਕਰੇਗਾ, ਇਸ ਸਪੀਕਰ ਦੀ ਸਿਫਤ ਕਰੇਗਾ, ਸਾਹਮਣੇ ਬੈਠੇ ਬੰਦੇ ਦੀ ਸਿਫਤ ਕਰੇਗਾ। ਪਰ ਭਗਤ ਕੈਸਾ ਹੈ, ਉਹ ਜਿਸ ਨੂੰ ਰਾਮ ਵਿਖਿਆ ਵੀ ਨਹੀਂ ਉਸ ਦੀ ਵੀ ਸਿਫਤ ਕਰਦਾ, ਕਿਉਂਕਿ ਉਸ ਨੂੰ ਮਹਿਸੂਸ ਹੋਇਆ ਉਸ ਰਾਮ ਦਾ ਪਿਆਰ। ਸੋ ਜਦੋਂ ਉਹ ਸਰਗੁਣ ਰੂਪ ਧਾਰ ਕੇ ਆਉਂਦਾ ਹੈ ਤੇ ਸ਼੍ਰੀ ਮਾਤਾ ਨਾਨਕੀ ਜੀ ਵਰਗੇ ਪ੍ਰੇਮੀ ਫਿਰ ਬੜਾ ਹੀ ਉਸ ਦਾ ਧਿਆਨ ਰੱਖਦੇ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਜਿਵੇਂ ਸੱਪ ਜੋ ਹੈ ਆਪਣੀ ਮਣੀ ਨੂੰ ਸੰਭਾਲਦਾ ਫਿਰਦਾ ਹੈ ਕਿ ਹਰ ਪੱਖੋਂ ਉਸ ਦੀ ਉਹ ਜਾਇਦਾਦ ਹੈ, ਉਸ ਦਾ ਸਭ ਕੁਛ ਹੈ, ਔਰ ਇਸੇ ਤਰ੍ਹਾਂ ਸ਼੍ਰੀ ਮਾਤਾ ਜੀ ਸਾਹਿਬਜ਼ਾਦੇ ਦਾ ਧਿਆਨ ਰੱਖਦੇ ਹਨ।
ਨੀਰ ਉਸ਼ਨ ਕਰ ਮੱਜਨ ਧਾਰ ਹੈ,
ਔਰ ਗਰਮ ਜਲ ਕਰਕੇ ਸਾਹਿਬਜ਼ਾਦਿਆਂ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ।
ਰੁੱਤ ਅਨੁਸਾਰੀ ਪਟ ਪਹਿਰਾਵ ਹੈ,
ਜੈਸੀ ਰੁੱਤ ਹੋਵੇ, ਜੇ ਸਰਦੀ ਹੋਵੇ ਤੇ ਮੋਟੇ ਬਸਤਰ, ਗਰਮ ਬਸਤਰ, ਗਰਮੀ ਹੋਵੇ ਤੇ ਪਤਲੇ ਬਸਤਰ, ਭਾਵ ਜੈਸਾ ਸਮਾਂ ਹੋਵੇ ਉਸ ਹੀ ਢੰਗ ਦੇ ਬਸਤਰ ਪਹਿਨਾਏ ਜਾਂਦੇ ਹਨ।
ਅਨਕ ਬਰਨ ਕੇ ਜਥਾ ਸੁਹਾਵ ਹੈ,
ਜਿਹੜੇ ਕਿ ਕਈ ਤਰ੍ਹਾਂ ਦੇ ਹਨ, ਕਈ ਤਰੀਕਿਆਂ ਦੇ ਹਨ, ਜੋ ਕਿ ਬੜੇ ਹੀ ਸੁੰਦਰਤਾ ਦਾ ਪ੍ਰਤੀਕ ਹਨ।
ਹਰ ਔਰ ਮਹਿ ਲੱਗਾ ਨਾ ਡੀਠ,
ਜਿੱਥੇ ਕਿ ਸਾਹਿਬਜ਼ਾਦਿਆਂ ਦੀ ਸਿਫਤ ਹੈ, ਸ਼੍ਰੀ ਮਾਤਾ ਜੀ ਦਾ ਪ੍ਰੇਮ ਵੀ ਹੈ, ਔਰ ਸਾਹਿਬਜ਼ਾਦੇ ਦਾ ਸ਼ਿੰਗਾਰ ਵੀ ਹੈ। ਨਾਲ ਦੀ ਨਾਲ ਕਵੀ ਜੀ ਇੱਕ ਦੂਸਰੇ ਢੰਗ ਨਾਲ ਦੱਸਦੇ ਹਨ ਕਿ ਸ਼੍ਰੀ ਮਾਤਾ ਨਾਨਕੀ ਜੀ ਦੇ ਹਿਰਦੇ ਵਿੱਚ ਇੱਕ ਡਰ ਵੀ ਹੈ। ਕਦੀ ਕਦੀ ਹਿਰਦੇ ਚ ਡਰ ਆਉਂਦਾ, ਹੇ ਪ੍ਰਭੂ ਕਿਤੇ ਮੇਰੇ ਸਾਹਿਬਜ਼ਾਦੇ ਨੂੰ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ।
ਲੇਤ ਗੋਦ ਮਹਿ ਬਰਬਸ ਈਠ,
ਔਰ ਡਰਦੇ ਹੋਏ ਸ਼੍ਰੀ ਮਾਤਾ ਜੀ ਆਪਣੇ ਇਸ ਪੋਤਰੇ ਨੂੰ ਆਪਣੀ ਗੋਦ ਵਿੱਚ ਲੈ ਲੈਂਦੇ ਹਨ।
ਵਾਰ ਤੂ ਪਰ ਲੋਨ ਸੋ ਰਾਈ,
ਔਰ ਕਈ ਤਰੀਕਿਆਂ ਦੇ ਨਾਲ ਲੂਣ ਆਦਿਕ, ਰਾਈ ਆਦਿਕ ਆਪਣੇ ਇਸ ਸਾਹਿਬਜ਼ਾਦੇ ਦੇ ਉੱਪਰ ਵਾਰਦੇ ਹਨ।
ਮੁਖ ਤੇ ਕਹਿ ਰਹਿ ਗੁਰੂ ਸਹਾਈ,
ਔਰ ਮੁਖੋਂ ਇਹੀ ਕਹਿੰਦੇ ਹਨ, ਹੇ ਮੇਰੇ ਪੁੱਤਰ ਗੁਰੂ ਸਦਾ ਤੈਨੂੰ ਸਹਾਈ ਹੋਵੇ।
ਹੇਲਨ ਹੇ ਤੇ ਅੰਕ ਤੇ ਦੌਰ ਹੈ,
ਪਰ ਸਾਹਿਬ ਪਾਤਸ਼ਾਹ ਕੌਤਕ ਕਰਦੇ ਨੇ, ਬਾਲ ਅਵਸਥਾ ਹੈ, ਖੇਡਾਂ ਵੀ ਖੇਡਦੇ ਹਨ, ਤੇ ਉਹ ਇੱਕ ਪਾਸੇ ਸ਼੍ਰੀ ਮਾਤਾ ਜੀ ਦਾ ਸਨੇਹ, ਉਹਨਾਂ ਦਾ ਪਿਆਰ ਜੋ ਹੈ ਉਮੜ ਕੇ ਸਾਡੇ ਸਾਹਮਣੇ ਆ ਰਿਹਾ ਹੈ ਕਿ ਮਾਂ ਦਾ ਹਿਰਦਾ ਮਾਂ ਦਾ ਹੈ, ਚਾਹੇ ਉਸ ਦਾ ਪੁੱਤਰ ਜਗਤ ਗੁਰੂ ਹੋਵੇ, ਚਾਹੇ ਸਾਧੂ ਮਹਾਤਮਾ ਹੋਵੇ, ਚਾਹੇ ਆਮ ਇਨਸਾਨ, ਪਰ ਮਾਂ ਦਾ ਹਿਰਦਾ ਹਮੇਸ਼ਾ ਮਮਤਾ ਨਾਲ ਭਰਪੂਰ ਹੈ। ਆਪਣੇ ਬੱਚੇ ਦੇ ਉੱਪਰ ਮਾਂ ਜਿਹੜੀ ਹੈ ਹਮੇਸ਼ਾ ਮਮਤਾ ਹੀ ਨਿਸ਼ਾਵਰ ਕਰਦੀ ਹੈ ਸਦਾ ਵਾਸਤੇ। ਸੋ ਜਿੱਥੇ ਕਿ ਸ਼੍ਰੀ ਮਾਤਾ ਜੀ ਆਪਣੀ ਮਮਤਾ ਨੂੰ ਉਸ ਸਾਹਿਬਜ਼ਾਦਿਆਂ ਦੇ ਉੱਪਰ ਵਾਰਦੇ ਹਨ, ਧਿਆਨ ਰੱਖਦੇ ਹਨ, ਨਾਲ ਹੀ ਨਾਲ ਸਾਹਿਬਜ਼ਾਦੇ ਜਦੋਂ ਵੇਖਦੇ ਹਨ ਉਹਨਾਂ ਦੇ ਸੰਗੀ ਸਾਥੀ ਆ ਗਏ ਖੇਡਣ ਵਾਸਤੇ, ਸ਼੍ਰੀ ਮਾਤਾ ਜੀ ਦੀ ਗੋਦ ਵਿੱਚੋਂ ਨਿਕਲ ਜਾਂਦੇ ਹਨ।
ਮੈਂ ਬਾਲਕੇ ਹੋਏ ਇੱਕ ਠੌਰ ਹੈ,
ਔਰ ਇੱਕ ਜਗ੍ਹਾ ਉੱਤੇ ਇਕੱਤਰ ਹੋ ਕੇ ਸਾਰੇ ਬਾਲਕ ਇੱਕ ਦੂਸਰੇ ਨੂੰ ਮਿਲ ਪੈਂਦੇ ਹਨ।
ਮਾਤ ਦ੍ਰਿਸ਼ਟ ਮਹਿ ਰੱਖ ਵਿਚਰਾਵਹਿ,
ਔਰ ਜੋ ਸ਼੍ਰੀ ਮਾਤਾ ਜੀ ਹਨ
ਅਨੇਕ ਪ੍ਰਕਾਰ ਬਰਜ ਠਹਿਰਾਵਹਿ।
ਜਦੋਂ ਸ਼੍ਰੀ ਮਾਤਾ ਜੀ ਵੇਖਦੇ ਹਨ ਸਾਹਿਬਜ਼ਾਦੇ ਆਪਣੇ ਮਿੱਤਰਾਂ ਨਾਲ ਖੇਡਣ ਵਾਸਤੇ ਜਾ ਰਹੇ ਹਨ, ਕਈ ਵਾਰ ਜਦੋਂ ਨਿਗਾਹ ਪੈ ਜਾਣੀ ਤੇ ਉਹਨਾਂ ਨੂੰ ਬੜੇ ਹੀ ਢੰਗਾਂ ਦੇ ਨਾਲ ਕਿਤੇ ਧੱਕੇ ਨਾਲ ਵੀ ਇੱਕ ਪਾਸੇ ਬਿਠਾ ਲੈਣਾ ਕਿ ਪੁੱਤਰ ਉਸ ਜਗ੍ਹਾ ਵੱਲ ਨਹੀਂ ਜਾਣਾ, ਭਾਵ ਕੇ ਇੱਕ ਇੱਕ ਕ੍ਰਿਤ ਵੱਲ ਧਿਆਨ ਰੱਖਣਾ, ਇੱਕ ਇੱਕ ਕਰਮ ਵੱਲ ਧਿਆਨ ਰੱਖਣ ਤੋਂ ਭਾਵ ਕਿ ਸਾਹਿਬਜ਼ਾਦਿਆਂ ਦਾ ਕੁਛ ਵੀ ਅਨਿਸ਼ਟ ਨਾ ਹੋ ਜਾਵੇ।
ਦੋਹਰਾ ਉਤੇ ਸਾਹਿਬ ਸਤਿਗੁਰੂ ਤੇਗ ਬਹਾਦਰ ਧੀਰ,
ਔਰ ਦੂਸਰੇ ਪਾਸੇ ਦੀ ਵਿਥਾ ਜੋ ਹੈ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ ਕਿ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ
ਕਰ ਕਾਰਜ ਮਹਿ ਪਾਲਕੋ ਹਟੇ ਸੰਗ ਭਟ ਪੀਰ।
ਜੋ ਆਪ ਜੀ ਨੇ ਪਿਛਲੇ ਦਿਨਾਂ ਵਿੱਚ ਸ਼੍ਰਵਣ ਕੀਤਾ ਸੀ ਕਿ ਰਾਜਾ ਬਿਸ਼ਨ ਸਿੰਘ ਜੀ ਦੇ ਨਾਲ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਸ ਤਰ੍ਹਾਂ ਕਾਮਰੂਪ ਦੇਸ਼ ਵੱਲ ਨੂੰ ਚੜ੍ਹਾਈ ਕੀਤੀ ਸੀ, ਸੋ ਕਵੀ ਜੀ ਕਹਿੰਦੇ ਹਨ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਸ ਪਾਸੇ ਰਾਜਾ ਬਿਸ਼ਨ ਸਿੰਘ ਹੋਰਾਂ ਦੇ ਨਾਲ ਉਹਨਾਂ ਦਾ ਜੋ ਕੰਮ ਸੀ ਕਾਮਰੂਪ ਦੇਸ਼ ਨੂੰ ਜਿੱਤਣਾ, ਉਹ ਕੰਮ ਜੋ ਹੈ ਫਤਿਹ ਕਰ ਦਿੱਤਾ।
ਚੌ ਪਏ ਅਨੇਕ ਪ੍ਰਕਾਰ ਗੁਰੂ ਕੀ ਸੇਵਾ ਕਰਤ ਭਇਓ ਨਿਰਪ ਜਾਨਤ ਪੇਵਾ।
ਔਰ ਰਾਜਾ ਬਿਸ਼ਨ ਸਿੰਘ ਜਿੱਥੇ ਕਿ ਇੱਕ ਰਾਜਾ ਹੈ, ਉਸ ਦੀ ਸੈਨਾ ਵੀ ਹੈ, ਧਨ ਦੌਲਤ ਵੀ ਹੈ, ਹੁਕਮ ਵੀ ਚੱਲਦਾ ਹੈ, ਪਰ ਨਾਲ ਦੇ ਨਾਲ ਧਿਆਨ ਦੇਣਾ ਉਹਦੇ ਹਿਰਦੇ ਵਿੱਚ ਸਾਹਿਬਾਂ ਵਾਸਤੇ ਸ਼ਰਧਾ ਔਰ ਪ੍ਰੇਮ ਵੀ ਹੈ। ਤਾਂ ਹੀ ਤਾਂ ਉਹ ਜੋ ਰਾਜਾ ਬਿਸ਼ਨ ਸਿੰਘ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਅਕਾਲ ਪੁਰਖ ਜਾਣਦਾ ਹੈ ਔਰ ਹਰ ਵਕਤ ਸਾਹਿਬਾਂ ਦੀ ਸੇਵਾ ਵਿੱਚ ਤਤਪਰ ਰਹਿੰਦਾ ਹੈ।
ਦੇਸ਼ ਕਾਮਰੂ ਸਰ ਕਰ ਦੀਨਾ ਅਧਿਕ ਅਨੰਦਤ ਲਸ਼ਕਰ ਪੀਨਾ।
ਸਾਰਾ ਲਸ਼ਕਰ ਜੋ ਹੈ, ਸਾਰੀ ਫੌਜ ਜੋ ਹੈ, ਬੜੇ ਆਨੰਦ ਵਿੱਚ, ਬੜੀ ਖੁਸ਼ੀ ਵਿੱਚ ਹੈ। ਰਾਜਾ ਬਿਸ਼ਨ ਸਿੰਘ ਵੀ ਖੁਸ਼ੀ ਵਿੱਚ ਹੈ, ਪਤਾ ਹੈ ਕਿ ਜੋ ਨਹੀਂ ਸੀ ਹੋ ਸਕਦਾ ਇਹਨਾਂ ਨੇ ਉਹ ਵੀ ਕਰ ਦਿੱਤਾ, ਇਹ ਅਕਾਲ ਪੁਰਖ ਹਨ, ਸਤਿਗੁਰੂ ਹਨ। ਇਹ ਵਾਲੀ ਭਾਵਨਾ ਰਾਜੇ ਬਿਸ਼ਨ ਸਿੰਘ ਦੇ ਹਿਰਦੇ ਵਿੱਚ ਨਿਰੰਤਰ ਬਣੀ ਰਹਿੰਦੀ ਹੈ।
ਸੰਮਤ ਕੇਤਕ ਤਹਾਂ ਬਿਤਾਏ,
ਕਈ ਸਾਲ ਇਸ ਤਰ੍ਹਾਂ ਕਾਮਰੂਪ ਦੇਸ਼ ਦੇ ਵਿੱਚ ਹੀ ਬਤੀਤ ਹੋਏ।
ਫਤਿਹ ਲੈਣ ਕੀ ਬੰਬ ਬਜਾਏ,
ਔਰ ਜਦੋਂ ਕਾਮਰੂਪ ਦੇਸ਼ ਜਿੱਤਿਆ ਗਿਆ ਉਸ ਵਕਤ ਬੜੀ ਹੀ ਖੁਸ਼ੀ ਮਨਾਈ ਗਈ।
ਦਿਸ਼ਕੋ ਕੂਚ ਕਰਾਇਓ,
ਉਸ ਤੋਂ ਬਾਅਦ ਸਾਹਿਬ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਨੇ ਰਾਜੇ ਬਿਸ਼ਨ ਸਿੰਘ ਹੋਰਾਂ ਨੂੰ ਆ ਕੇ ਜਿਸ ਤਰ੍ਹਾਂ ਕਹਿੰਦੇ ਹਨ ਕਿ ਪਟਨੇ ਨਗਰ ਵੱਲ ਚੱਲਣਾ ਚਾਹੀਦਾ ਹੈ, ਰਾਜਾ ਬਿਸ਼ਨ ਸਿੰਘ ਬੜਾ ਹੀ ਆਗਿਆਕਾਰੀ ਰਾਜਾ ਜੋ ਸਾਹਿਬਾਂ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਵਾਪਸ ਪਟਨਾ ਨਗਰ ਵੱਲ ਤੁਰ ਪਏ।
ਬਿਸ਼ਨ ਸਿੰਘ ਰਾਜਾ ਹਰ ਖਾਇਓ,
ਪਰ ਰਾਜਾ ਬਿਸ਼ਨ ਸਿੰਘ ਬੜਾ ਹੀ ਖੁਸ਼ ਹੈ।
ਸੰਗ ਗੁਰੂ ਕੇ ਚਾਹਿਓ ਪਿਆਨਾ,
ਇਸ ਦੇ ਹਿਰਦੇ ਵਿੱਚ ਵੀ ਇਹ ਹਸਰਤ ਇਹ ਇੱਛਾ ਹੈ ਕਿ ਸਾਹਿਬ ਪਾਤਸ਼ਾਹ ਜੀ ਦੇ ਨਾਲ ਮੈਂ ਵੀ ਤੁਰ ਪਵਾਂ।
ਬਾਜਹਿ ਆਗਾ ਬ੍ਰਿੰਦ ਨਿਸ਼ਾਨਾ,
ਇਸ ਤਰ੍ਹਾਂ ਰਾਜੇ ਔਰ ਸਤਿਗੁਰੂ ਪਾਤਸ਼ਾਹ ਜੀ ਦੇ ਅਗਲੇ ਅਸਥਾਨ ਦੇ ਉੱਪਰ ਜਿਤਨੇ ਵੀ ਉਹ ਸਿਪਾਹੀ ਜਾ ਰਹੇ ਹਨ, ਕਈ ਤਰ੍ਹਾਂ ਦੀ ਆਵਾਜ਼ਾਂ ਕਰ ਰਹੇ ਨੇ, ਨਗਾਰੇ ਆਦਿਕ ਵੱਜ ਰਹੇ ਹਨ।
ਸੇਵਕਾ ਪਰ ਸ਼੍ਰੀ ਤੇਗ ਬਹਾਦਰ,
ਇਸ ਤਰ੍ਹਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਪਾਲਕੀ ਦੇ ਵਿੱਚ ਵਿਰਾਜਮਾਨ ਹਨ।
ਨਿਰਪ ਕਹਿ ਕਰ ਸੋ ਚੜਾਏ ਸਾਦਰ,
ਇਸ ਕਰਕੇ ਪਾਲਕੀ ਵਿੱਚ ਵਿਰਾਜਮਾਨ ਹਨ ਕਿਉਂਕਿ ਰਾਜੇ ਬਿਸ਼ਨ ਸਿੰਘ ਦੇ ਹਿਰਦੇ ਦੀ ਚਾਹ ਸੀ, ਅੰਦਰ ਇੱਛਾ ਸੀ, ਸ਼ਰਧਾ ਸੀ ਕਿ ਸਾਹਿਬ ਪਾਤਸ਼ਾਹ ਆਪ ਪਾਲਕੀ ਵਿੱਚ ਬਿਰਾਜਮਾਨ ਹੋਵੋ। ਉਸ ਦੇ ਹਿਰਦੇ ਦੀ ਇੱਛਾ ਪੂਰਤੀ ਵਾਸਤੇ ਸਾਹਿਬ ਪਾਤਸ਼ਾਹ ਪਾਲਕੀ ਦੇ ਵਿੱਚ ਬਿਰਾਜਮਾਨ ਹਨ।
ਧਰਤ ਮਜਲ ਪਰ ਮਜਲ ਸਦਾਏ।
ਇਸ ਤਰ੍ਹਾਂ ਜੋ ਸਫ਼ਰ ਹੈ, ਇਸ ਦੇ ਵਿੱਚ ਚਲਦੇ ਚਲਦੇ ਰਸਤੇ ਦੇ ਵਿੱਚ ਰੁਕਦੇ ਜਾਂਦੇ ਹਨ।
ਚੱਲਿਓ ਆਏ ਲਸ਼ਕਰ ਸਮੁਦਾਏ।
ਇਸ ਤਰ੍ਹਾਂ ਰਾਜੇ ਬਿਸ਼ਨ ਸਿੰਘ ਦਾ ਸਾਰਾ ਲਸ਼ਕਰ, ਸਾਰੀ ਫੌਜ ਨਾਲ ਚਲਦੀ ਆ ਰਹੀ ਹੈ।
ਤੇਰਾ ਪ੍ਰਹਿਆਨ ਕਰ ਜਹਾਂ।
ਜਿੱਥੇ ਵੀ ਰਸਤੇ ਵਿੱਚ ਰੁਕਿਆ ਜਾਂਦਾ ਹੈ, ਡੇਰਾ ਕੀਤਾ ਜਾਂਦਾ ਹੈ,
ਸੁਧ ਪਸਰੈ ਗੁਰ ਕੀ ਜਹ
ਤਹਾਂ। ਹਰ ਪਾਸੇ ਸਾਹਿਬ ਪਾਤਸ਼ਾਹ ਦੀ ਸੁਧ ਭਾਵ ਖਬਰ ਜੋ ਹੈ ਪਹੁੰਚ ਜਾਂਦੀ ਹੈ।
ਸੰਗਤ ਮੁਦਤ ਹਿਰਦੈ ਚੱਲ ਆਵੈ।
ਸਾਰੀ ਸੰਗਤ ਜੋ ਹੈ ਸਾਹਿਬ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਬੜੀ ਹੀ ਖੁਸ਼ੀ ਸਹਿਤ ਆਉਂਦੀ ਹੈ।
ਅਰਪਿਆ ਕੋਰਨ ਦਰਸ਼ਨ ਪਾਵੇ।
ਕਈ ਤਰ੍ਹਾਂ ਦੀ ਭੇਟਾ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਕੇ ਆਪਣੇ ਮਨਾਂ ਦੇ ਜੋ ਵੀ ਫਲ ਹਨ ਮਨੋ ਇੱਛਤ ਵਰ ਪੂਰੇ ਕਰਦੇ ਹਨ।
ਦਰਬਿਆਦ ਗਨ ਬਸਤੇ ਅਜਾਇਬ, ਹੇਤ ਰਿਝਾਵਨ ਅਰਪਹਿ ਸਾਹਿਬ।
ਕਈ ਤਰ੍ਹਾਂ ਦੇ ਦਰਬ ਤੋਂ ਭਾਵ ਪੈਸਾ ਆਦਿਕ, ਗਹਿਣੇ ਆਦਿਕ, ਬਸਤਰ ਆਦਿਕ ਸਾਰੀਆਂ ਚੀਜ਼ਾਂ ਲਿਆ ਕੇ ਕਿਉਂ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਨੇ ਕਿ ਸਾਹਿਬ ਪਾਤਸ਼ਾਹ ਸਾਨੂੰ ਖੁਸ਼ੀਆਂ ਦੇਣ।
ਬਿਨਤੀ ਕਰੇ ਕਾਮਨਾ ਪੈ ਹੈ।
ਔਰ ਆ ਕੇ ਉਸ ਪਾਤਸ਼ਾਹ ਦੇ ਚਰਨਾਂ ਵਿੱਚ ਬਿਨਤੀ ਕਰਦੇ ਹਨ ਔਰ ਜੋ ਵੀ ਹਿਰਦੇ ਦੀ ਭਾਵਨਾ ਹੁੰਦੀ ਹੈ ਪੂਰੀ ਹੋ ਜਾਂਦੀ ਹੈ।
ਜਸ ਕੋ ਉਚਰਤ ਸਦਨ ਸਿਧਾ ਹੈ।
ਔਰ ਤੁਰਦੇ ਹੋਏ ਸਾਹਿਬ ਪਾਤਸ਼ਾਹ ਨੂੰ ਧਨ ਕਹਿੰਦੇ ਹੋਏ, ਸਤਿਗੁਰੂ ਪਾਤਸ਼ਾਹ ਤੂੰ ਧਨ ਹੈ, ਤੇਰਾ ਦਰਬਾਰ ਧਨ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੇ ਗੁਣ ਗਾਣ ਕਰਦੇ ਹੋਏ ਸਾਰੇ ਲੋਕ, ਸਾਰੀ ਸਾਧ ਸੰਗਤ ਵਾਪਸ ਆਪਣੇ ਘਰਾਂ ਨੂੰ ਜਾ ਰਹੀ ਹੈ।
ਭਏ ਦੁਪਹਿਰੇ ਡੇਰਾ ਘਲ ਹੈ।
ਜਦੋਂ ਦੁਪਹਿਰ ਦਾ ਸਮਾਂ ਹੋਇਆ, ਡੇਰਾ ਕੀਤਾ,
ਭੋਰ ਹੋਤ ਮਾਰਗ ਦਲ ਚੱਲ ਹੈ।
ਆਰਾਮ ਰਾਤ ਦਾ ਵੀ ਕਰਕੇ ਅਗਲਾ ਦਿਨ ਜਦੋਂ ਹੋਇਆ ਫਿਰ ਤੁਰ ਪਏ।
ਪਾਛਲ ਜਾਮ ਰਹੇ ਦਿਨ ਥੋੜੇ।
ਇਸ ਤਰ੍ਹਾਂ ਜੋ ਹੈ ਥੋੜੇ ਹੀ ਦਿਨ ਰਹਿ ਗਏ।
ਬਿਸ਼ਨ ਸਿੰਘ ਆਵੇ ਗੁਰੇ ਓਰੇ।
ਔਰ ਜੋ ਰਾਜਾ ਬਿਸ਼ਨ ਸਿੰਘ ਹੈ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਆਇਆ।
ਬੰਦਨ ਕਰੈ ਜੁਗਲ ਕਰ ਜੋਰ।
ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ ਹਨ। ਸਾਹਿਬ ਪਾਤਸ਼ਾਹ ਗੁਰਬਾਣੀ ਵਿੱਚ ਜ਼ਿਕਰ ਕਰਦੇ ਹਨ, ਕਰ ਅੰਜੁਲੀ ਪੁਨ ਵੱਡਾ ਹੈ। ਅੰਜੁਲੀ ਤੋਂ ਭਾਵ ਦੋਵੇਂ ਹੱਥਾਂ ਨੂੰ ਜੋੜ ਔਰ ਸਾਧੂ ਦੇ ਚਰਨਾਂ ਵਿੱਚ ਨਮਸਕਾਰ ਕਰ, ਗੁਰੂ ਸਾਹਿਬਾਂ ਨੂੰ ਨਮਸਕਾਰ ਕਰ, ਬੜਾ ਵੱਡਾ ਪੁੰਨ ਹੈ ਇਸ ਦਾ। ਜਦੋਂ ਅਸੀਂ ਸਾਧ ਸੰਗਤ ਜੀ ਆਪਣੀ ਜ਼ੁਬਾਨ ਤੋਂ ਸਾਹਿਬਾਂ ਨੂੰ ਧੰਨ ਕਹਿੰਦੇ ਹਾਂ, ਆਪਣੇ ਨੇਤਰਾਂ ਨਾਲ ਉਸ ਸਾਹਿਬ ਦਾ ਦੀਦਾਰ ਕਰਦੇ ਹਾਂ, ਹੱਥਾਂ ਨੂੰ ਜੋੜ ਕੇ ਜਦੋਂ ਨਤਮਸਤਕ ਹੁੰਦੇ ਹਾਂ, ਇਸ ਦੇ ਬੜੇ ਵੱਡੇ ਕਾਰਨ, ਬਹੁਤ ਹੀ ਵੱਡੇ ਪੁੰਨ ਹਨ। ਸੋ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਆ ਕੇ ਸਾਰੇ ਨਤਮਸਤਕ ਹੋ ਰਹੇ ਹਨ।
ਬਿਨਾਂ ਬਖਾਨਾ ਚਰਨ ਨਿਹੋਰ।
ਔਰ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਨਿਹੋਰਾ ਭਾਵ ਮਿੰਨਤ ਕਰਦੇ ਨੇ, ਉਸ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ।
ਸਾਦਰ ਸਤਿਗੁਰ ਨਿਕਟ ਬਿਠਾਵੇ।
ਔਰ ਸਤਿਗੁਰੂ ਪਾਤਸ਼ਾਹ ਕੈਸੇ ਹਨ, ਪ੍ਰੇਮੀ ਸਾਧ ਸੰਗਤ ਜੀ ਇਹਨੂੰ ਕਿਹਾ ਜਾਂਦਾ, ਮਿੱਤਰ ਇਸ ਨੂੰ ਕਹਿਆ ਜਾਂਦਾ ਜੋ ਮਿੱਤਰਤਾ ਨੂੰ ਨਿਭਾਉਣਾ ਵੀ ਜਾਣੇ। ਠੀਕ ਹੈ, ਇਨਸਾਨ ਦੀ ਹਾਲਤ ਅਜਿਹੀ ਹੈ, ਉਹ ਇਕੱਲਾ ਰਹਿ ਨਹੀਂ ਸਕਦਾ। ਕਿਸੇ ਵੀ ਇਨਸਾਨ ਨੂੰ ਵੇਖ ਲਵੋ, ਬਹੁਤ ਘੱਟ ਅਜਿਹੇ ਹੋਣਗੇ ਜਿਹੜੇ ਇਕੱਲੇ ਹੋਣਗੇ। ਜੇ ਉਹ ਇਨਸਾਨ ਇਕੱਲਾ ਵੀ ਹੈ ਤੇ ਉਹਦੇ ਅੰਦਰ ਉਸ ਦੀ ਸੋਚਾਂ ਨੇ ਉਸ ਦਾ ਸਾਥ ਉਹਨੂੰ ਦਿੱਤਾ ਹੋਇਆ। ਬੈਠਾ ਹੋਏਗਾ ਇਨਸਾਨ, ਬੇਸ਼ੱਕ ਵੇਖਣ ਨੂੰ ਲੱਗੇਗਾ ਇਕੱਲਾ, ਪਰ ਉਸ ਦੇ ਅੰਦਰ ਇਤਨੀਆਂ ਕੁ ਯਾਦਾਂ, ਇਤਨੇ ਕੁ ਸੁਪਨੇ ਹੋਣਗੇ ਕਿ ਉਹਨਾਂ ਦੀ ਸੋਚ ਵਿੱਚ ਹੀ ਡੁੱਬਾ ਹੋਇਆ ਕਿਤੇ ਦਾ ਕਿਤੇ ਪਹੁੰਚ ਜਾਂਦਾ ਬੰਦਾ। ਪਰ ਜਿਸ ਸਮੇਂ ਇਨਸਾਨ ਇਕੱਲਾ ਹੋ ਗਿਆ, ਉਸ ਵਕਤ ਕੀ ਹੋਏਗਾ, ਇਸ ਦੇ ਹਿਰਦੇ ਵਿੱਚ ਉਹ ਪ੍ਰਭੂ ਆ ਜਾਣਗੇ। ਹੁਣ ਘਰ ਤੇ ਅਸੀਂ ਇੱਕ ਬੜੇ ਹੀ ਵਿਸ਼ੇਸ਼ ਮਹਿਮਾਨ ਨੂੰ ਬੁਲਾਇਆ ਹੋਵੇ ਕਿ ਮੇਰੇ ਘਰ ਆਵੀਂ, ਇੱਥੇ ਹੀ ਪ੍ਰਸ਼ਾਦਾ ਛਕਾਂਗੇ, ਇੱਥੇ ਹੀ ਕੁਛ ਹੋਰ ਪੀਵਾਂਗੇ, ਕੁਛ ਬਚਨ ਕਰਾਂਗੇ, ਮੇਰੇ ਘਰ ਹੀ ਰਾਤ ਤੂੰ ਆਰਾਮ ਕਰੀ। ਬੁਲਾਇਆ ਹੋਵੇ ਕਿਸੇ ਵਿਸ਼ੇਸ਼ ਮਹਿਮਾਨ ਨੂੰ, ਜਦੋਂ ਉਹ ਕੋਲੇ ਆ ਜਾਵੇ ਤੇ ਗੱਲਾਂ ਹੋਰ ਨਾ ਕਰੇ ਜਾਈਏ, ਉਸ ਵੱਲ ਵੇਖੀਏ ਵੀ ਨਾ ਕੀ ਉਹ ਬੈਠਿਆ ਰਹੇਗਾ। ਉਸ ਦੇ ਹਿਰਦੇ ਚ ਕੀ ਖਿਆਲ ਆਏਗਾ ਆਪਾਂ ਸਾਰੇ ਜਾਣਦੇ ਹਾਂ ਚੰਗੀ ਤਰ੍ਹਾਂ। ਜਦੋਂ ਇਨਸਾਨ ਇਹ ਵੀ ਚਾਹੁੰਦਾ ਹੈ ਕਿ ਸਤਿਗੁਰੂ ਕਿਰਪਾ ਕਰਨ ਮੇਰੇ ਹਿਰਦੇ ਵਿੱਚ ਉਤਰ ਆਉਣ, ਮੇਰੇ ਅੰਦਰ ਪ੍ਰਗਟ ਹੋ ਜਾਣ, ਤੇ ਅੰਦਰ ਦੁਨੀਆਂ ਦੀ ਸੋਚ, ਦੁਨੀਆਂ ਦੇ ਝੰਝਟ, ਦੁਨੀਆਂ ਦੇ ਬੰਧਨ ਇਹ ਲੈ ਕੇ ਬੈਠਾ ਰਹੇਗਾ, ਉਹ ਸਾਹਿਬ ਜਿਹੜਾ ਕਿਵੇਂ ਖੁਸ਼ ਹੋਏਗਾ। ਮੈਂ ਲਫ਼ਜ਼ ਵਰਤਿਆ ਹੈ ਦੁਨੀਆਂ ਦੇ ਝੰਝਟ, ਮੈਂ ਲਫ਼ਜ਼ ਵਰਤਿਆ ਹੈ ਦੁਨੀਆਂ ਦੇ ਬੰਧਨ, ਤੇ ਹੋ ਸਕਦਾ ਹਿਰਦੇ ਚ ਖਿਆਲ ਆ ਜਾਵੇ ਕਿ ਇਹ ਤੇ ਦੁਨੀਆਂ ਨੂੰ ਝੰਝਟ, ਦੁਨੀਆਂ ਨੂੰ ਬੰਧਨ ਕਹਿੰਦੇ ਪਏ ਨੇ, ਪਰ ਗੁਰਬਾਣੀ ਵਿੱਚ ਦੁਨੀਆਂ ਜਿਹੜੀ ਉਹ ਰੱਬ ਦਾ ਰੂਪ ਵੀ ਦੱਸਿਆ, ਗੁਰਬਾਣੀ ਦੇ ਵਿੱਚ ਇਸ ਦੁਨੀਆਂ ਨੂੰ ਬੁਰਾ ਨਹੀਂ ਮੰਨਿਆ, ਗ੍ਰਸਥ ਆਸ਼ਰਮ ਨੂੰ ਬੜਾ ਵੱਡਾ ਮੰਨਿਆ, ਤੁਸੀਂ ਝੰਝਟ ਕਿਉਂ ਕਹਿੰਦੇ ਹੋ, ਤੁਸੀਂ ਇਸ ਨੂੰ ਬੰਧਨ ਕਿਉਂ ਕਹਿ ਰਹੇ ਹੋ। ਤੇ ਯਾਦ ਰੱਖਣਾ ਇਹ ਸਾਹਿਬ ਪਾਤਸ਼ਾਹ ਗਰੀਬ ਨਵਾਜ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਨੇ, ਕਬੀਰ ਜੋ ਗ੍ਰਹਿ ਕਰੈ ਤਾ ਧਰਮ ਕਰ, ਨਾਹਿਤਾ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾ ਕੋ ਵੱਡੋ ਅਭਾਗ। ਬੜਾ ਵੱਡਾ ਅਭਾਗਾ ਬੰਦਾ ਉਹ। ਕਬੀਰ ਜੀ ਬੜਾ ਵਧੀਆ ਦੱਸਦੇ ਨੇ ਕਿ ਹੇ ਇਨਸਾਨ, ਜੇ ਤੂੰ ਗ੍ਰਸਥ ਆਸ਼ਰਮ ਵਿੱਚ ਜਾਣਾ ਹੈ ਤੇ ਬੜੇ ਹੀ ਧਰਮ ਪੂਰਵਕ ਆਪਣੇ ਗ੍ਰਸਥ ਆਸ਼ਰਮ ਦੇ ਵਿੱਚ ਰਹਿ, ਚੰਗੀ ਕਿਰਤ ਕਰ, ਆਪਣੇ ਬੱਚਿਆਂ ਨੂੰ ਖਵਾ, ਆਪਣੀ ਘਰਵਾਲੀ ਨੂੰ ਖਵਾ, ਆਏ ਗਏ ਸਾਧੂ ਦੇ ਮੂੰਹ ਵਿੱਚ ਵੀ ਕੁਛ ਪਾ, ਇਸ ਤਰ੍ਹਾਂ ਕਰਮ ਜੇ ਕਰੇਗਾ ਬੜਾ ਹੀ ਚੰਗਾ। ਕਈ ਤਰ੍ਹਾਂ ਦੇ ਭਜਨਾਂ ਤੋਂ ਵੱਡਾ, ਕਈ ਕਰਮਾਂ ਤੋਂ ਵੱਡੀ ਚੀਜ਼ ਹੈ ਇਹ, ਕਈ ਤਰ੍ਹਾਂ ਦੇ ਕਰਮ ਧਰਮ ਕਰਨ ਤੋਂ ਬਹੁਤ ਵਧੀਆ। ਪਰ ਜੇ ਤੂੰ ਗ੍ਰਸਥ ਆਸ਼ਰਮ ਵਿੱਚ ਵੀ ਜਾ ਕੇ ਬੁਰੇ ਕਰਮ ਕਰੇ, ਕੁਕਰਮ ਕਰੇ, ਬੁਰੇ ਖਿਆਲ ਹੁਣ ਤੇਰੇ ਅੰਦਰ, ਤੇ ਉਸ ਵਰਗੇ ਇਨਸਾਨ ਨੂੰ ਕਿਹਾ ਕਿ ਅਭਾਗਾ ਹੈ, ਮਾੜੇ ਭਾਗਾਂ ਵਾਲਾ, ਜਿਹੜਾ ਕਿ ਦੋ ਕਿਸ਼ਤੀਆਂ ਉੱਤੇ ਪੈਰ ਰੱਖੀ ਬੈਠੇ, ਆਪ ਜੀ ਸਮਝਦੇ ਹੀ ਹੋ ਦੋ ਕਿਸ਼ਤੀਆਂ ਤੇ ਪੈਰ ਧਰਨ ਵਾਲਾ ਬੰਦਾ ਕਿੰਨੀ ਕੁ ਦੂਰ ਜਾਏਗਾ, ਅਖੀਰ ਡੁੱਬਣਾ ਪਏਗਾ ਉਸਨੂੰ। ਸੋ ਸਾਹਿਬ ਪਾਤਸ਼ਾਹ ਜਿੱਥੇ ਕਿ ਇਸ ਜਗਤ ਨੂੰ ਚੰਗਾ ਦੱਸਿਆ, ਪਰ ਮੈਂ ਹੁਣੇ ਅਰਜ਼ ਕਰਕੇ ਹਟਿਆ, ਜਗਤ ਬੰਧਨ ਹੈ, ਜਗਤ ਜਿਹੜਾ ਝੰਝਟ ਹੈ, ਅਸਲ ਵਿੱਚ ਜਗਤ ਝੰਝਟ ਨਹੀਂ, ਜਗਤ ਬੰਧਨ ਨਹੀਂ, ਬੰਦਾ ਆਪ ਹੀ ਇਸ ਨੂੰ ਝੰਝਟ ਬਣਾਉਂਦਾ, ਆਪ ਹੀ ਇਸ ਨੂੰ ਬੰਧਨ ਬਣਾ ਲੈਂਦਾ। ਕਿਵੇਂ? ਇੱਕ ਇਨਸਾਨ ਹੈ ਜਿਹੜਾ ਪੁੱਤਰ ਨੂੰ ਪੁੱਤਰ ਕਰਕੇ ਨਹੀਂ ਜਾਣਦਾ, ਇਹ ਕਰਕੇ ਜਾਣਦਾ ਇਹ ਪੁੱਤਰ ਨਹੀਂ, ਇਹ ਤੇ ਆਪ ਅਕਾਲ ਪੁਰਖ ਹੈ, ਉਹਦੀ ਦਾਤ ਹੈ ਜੋ ਮੇਰੇ ਘਰ ਆਈ ਹੈ, ਮੇਰੀ ਸੇਵਾ ਹੈ ਕਿ ਮੈਂ ਗ੍ਰਸਥ ਆਸ਼ਰਮ ਚ ਰਹਿੰਦੇ ਹੋਏ ਇਸ ਨੂੰ ਖਵਾਉਣਾ ਹੈ, ਇਸ ਦਾ ਲਾਲਣ ਪਾਲਣ ਕਰਨਾ। ਹੁਣ ਜਦੋਂ ਇਹ ਹਿਰਦੇ ਦੀ ਵਿਥਾ ਅਵਸਥਾ ਬਣ ਗਈ, ਪੁੱਤਰ ਚਾਹੇ ਬੁਰਾ ਕਰਮ ਕਰਦਾ ਹੈ, ਉਹਦੇ ਵੱਲੋਂ ਮਿਲਣ ਵਾਲਾ ਕਰਮ, ਉਹਦੇ ਵੱਲੋਂ ਮਿਲਣ ਵਾਲਾ ਦੁੱਖ ਜਿਹੜਾ ਇਨਸਾਨ ਦੇ ਹਿਰਦੇ ਉੱਤੇ ਆ ਕੇ ਹਾਵੀ ਨਹੀਂ ਹੋਏਗਾ। ਪੁੱਤਰ ਚੰਗਾ ਕਰਮ ਕਰਦਾ ਹੈ ਤੇ ਉਹਦੇ ਵੱਲੋਂ ਮਿਲਿਆ ਹੋਇਆ ਚੰਗਾ ਕਰਮ ਵੀ ਜੋ ਹੈ ਸੁੱਖ ਨਹੀਂ ਦੇਗਾ। ਬੜਾ ਧਿਆਨ ਦੇਣਾ, ਅਜਿਹੇ ਗੁਰੂ ਕੇ ਸਿੱਖ ਹੁੰਦੇ ਨੇ। ਜਦੋਂ ਕਿ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਸਿੱਖ ਨੇ ਅਰਦਾਸ ਕੀਤੀ, ਬੇਨਤੀ ਕੀਤੀ ਕਿ ਅੱਜ ਦੇ ਸਮੇਂ ਚ ਵੀ ਕੋਈ ਸਿੱਖ ਹੈ ਜੋ ਆਪ ਦੇ ਭਾਣੇ ਵਿੱਚ ਰਹੇ। ਬੜੀ ਵਾਰ ਆਪ ਨੇ ਸਾਖੀ ਸ਼੍ਰਵਣ ਕੀਤੀ ਕਿ ਸਾਹਿਬ ਪਾਤਸ਼ਾਹ ਨੇ ਇੱਕ ਸਿੱਖ ਕੋਲ ਭੇਜਿਆ, ਉੱਥੇ ਜਾ ਕੇ ਕੀ ਵੇਖਿਆ, ਬੜੇ ਸਾਜੋ ਸਮਾਨ, ਬੜੇ ਹੀ ਉਸ ਵਕਤ ਦਾ ਦ੍ਰਿਸ਼ ਜੋ ਹੈ ਆਨੰਦਮਈ ਸੀ। ਪਰ ਸਿੱਖ ਇੱਕ ਪਾਸੇ ਬੈਠਾ, ਇੱਕ ਥੱਲੇ ਵਿਛਾਉਣ ਵਾਲਾ ਕੱਪੜਾ ਜਿਹਨੂੰ ਦਰੀ ਕਹਿੰਦੇ ਹਾਂ ਉਹ ਪਾਟੀ ਹੋਈ ਸੀ, ਉਸਨੂੰ ਸੀਂਦਾ ਪਿਆ ਇੱਕ ਧਾਗੇ ਨਾਲ, ਦੋ ਨਾਲ, ਹੌਲੀ ਹੌਲੀ। ਇਸਨੇ ਵੇਖਿਆ ਇਹ ਕੀ ਬੜਾ ਅਜੀਬ ਜਿਹਾ ਕੰਮ ਹੈ, ਜਾ ਕੇ ਦੱਸਿਆ ਮੈਂ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚੋਂ ਆਇਆ, ਚੰਗੀ ਤਰ੍ਹਾਂ ਖਾਤਰਦਾਰੀ ਕੀਤੀ। ਇਸਨੇ ਪੁੱਛਿਆ ਕਿ ਇਹ ਕੀ ਕਰਦੇ ਹੋ ਔਰ ਇਹ ਸਾਰਾ ਮਾਹੌਲ ਕੈਸਾ ਹੈ। ਉਸ ਸਿੱਖ ਨੇ ਦੱਸਿਆ ਕੱਲ ਸਪੁੱਤਰ ਦਾ ਆਨੰਦ ਕਾਰਜ ਹੈ ਔਰ ਇਹ ਇਹ ਦਰੀ ਕਿਉਂ ਸਿਉਂਦੇ ਹੋ। ਬਹਿਣ ਵਾਲੀ ਕਹਿਣ ਲੱਗੀ ਕੱਲ ਪਤਾ ਲੱਗ ਜਾਏਗਾ। ਕੱਲ ਆਈ, ਪੁੱਤਰ ਦਾ ਆਨੰਦ ਵੀ ਹੋਇਆ ਔਰ ਘਰ ਆਏ, ਜਦੋਂ ਆਉਂਦਿਆਂ ਹੀ ਉਸ ਸਿੱਖ ਦੇ ਬੱਚੇ ਦੇ ਪੇਟ ਚ ਅਜਿਹਾ ਦਰਦ ਉੱਠਿਆ, ਨਾਲ ਹੀ ਖਤਮ ਸਮਾਪਤ, ਉੱਥੇ ਹੀ ਸਵਾਸ ਤਿਆਗ ਗਿਆ। ਔਰ ਜਿਹੜੀ ਦਰੀ ਉਹ ਸੀਵੀ ਹੋਈ ਸੀ ਉਹ ਵਿਛਾ ਦਿੱਤੀ, ਬੈਠੋ ਇੱਥੇ। ਇਸ ਸਿੱਖ ਨੂੰ ਚਾਨਣ ਹੋਇਆ ਉਹ ਇਹ ਤੇ ਤ੍ਰਿਕਾਲਦਰਸ਼ੀ ਸਿੱਖ ਹੈ, ਮੈਂ ਤੇ ਇਹਨੂੰ ਮਾਮੂਲੀ ਸਮਝਿਆ ਸੀ। ਨਾਲ ਹੀ ਸਿੱਖ ਨੇ ਅਰਜ਼ ਕੀਤੀ ਕਿ ਤੈਨੂੰ ਸਿੱਖਾ ਹਿਰਦੇ ਤੇਰੇ ਨੂੰ ਦੁੱਖ ਨਹੀਂ ਲੱਗਿਆ, ਉਹ ਦਰਦ ਤੇਰੇ ਹਿਰਦੇ ਨੂੰ ਛੂਹ ਨਹੀਂ ਸਕਿਆ। ਉੱਥੇ ਉਸ ਸਿੱਖ ਦੀ ਜੋ ਹਾਲਤ ਹੈ ਉਹ ਕੁਛ ਅਜਿਹੀ ਹੈ ਕਿ ਉਸ ਨੇ ਕੱਲਾ ਇਹ ਨਹੀਂ ਜਾਣਿਆ ਇਹ ਪੁੱਤਰ ਹੈ, ਉਸ ਦੀ ਹਾਲਤ ਅਜਿਹੀ ਹੈ ਕਿ ਉਹ ਜਲ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਰਹਿੰਦਾ ਹੈ, ਕਮਲ ਦਾ ਬੂਟਾ ਜਿਵੇਂ ਹੀ ਪਾਣੀ ਆ ਕੇ ਉਸ ਦੇ ਉੱਤੋਂ ਦੀ ਪਾਰ ਹੋਵੇ, ਫਿਰ ਬੂਟਾ ਬਾਹਰ ਹੋਇਆ, ਫਿਰ ਉਵੇਂ ਦਾ ਉਵੇਂ ਪਾਣੀ ਉੱਤੇ ਨਹੀਂ ਖਲੋਂਦਾ। ਇਹ ਸਿੱਖ ਅਜਿਹੇ ਜਿਹੜੇ ਕਿ ਪੁੱਤਰ ਵੱਲੋਂ ਮਿਲਣ ਵਾਲਾ ਸੁੱਖ ਵੀ ਇਹਨਾਂ ਦੇ ਮਨ ਤੇ ਨਹੀਂ ਆ ਕੇ ਪ੍ਰਭਾਵ ਪਾਉਂਦਾ, ਤੇ ਦੁੱਖ ਤੇ ਪਾਏਗਾ ਹੀ ਕੀ। ਸੋ ਸਤਿਗੁਰੂ ਜੀ ਦੀ ਜਦੋਂ ਕਿਰਪਾ ਹੋਵੇ, ਇਸ ਚੀਜ਼ਾਂ ਤੋਂ ਇਨਸਾਨ ਜਦੋਂ ਉੱਤੇ ਹੋ ਜਾਵੇ, ਉਸ ਵਕਤ ਕੀ ਹੋਏਗਾ ਕਿ ਅਜਿਹੀ ਅਵਸਥਾ ਦਾ ਮਾਲਕ ਹੋਏਗਾ ਜਿੱਥੇ ਆ ਕੇ ਸੁੱਖ ਦੁੱਖ ਤੋਂ ਪਰੇ ਹੋ ਜਾਵੇ, ਔਰ ਅਜਿਹੇ ਲੋਕ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸਤਿਗੁਰਾਂ ਨੂੰ ਨਮਸਕਾਰਾਂ ਕਰ ਰਹੇ ਹਨ।
ਕਿਰਪਾ ਦ੍ਰਿਸ਼ਟਿ ਬਾਤਨ ਬਰਤ ਪਤਰਾਵੇ,
ਔਰ ਗਰੀਬ ਨਵਾਜ ਪਾਤਸ਼ਾਹ ਆਪਣੀ ਕਿਰਪਾ ਦ੍ਰਿਸ਼ਟੀ ਆਪਣੇ ਬਚਨਾਂ ਰਾਹੀਂ ਵਰਸਾ ਰਹੇ ਹਨ।
ਅਨੇਕ ਬਾਰ ਸਿੱਖ ਪਠੇ ਅਗਾਰੇ, ਮਾਤ ਨਾਨਕੀ ਪ੍ਰੀਤ ਸੁਤਾਰੇ।
ਹੁਣ ਆਪ ਜੀ ਨੇ ਪਹਿਲਾ ਸ਼੍ਰਵਣ ਕੀਤਾ ਸੀ ਸ਼੍ਰੀ ਪਟਨਾ ਨਗਰ ਸਾਹਿਬ ਦਾ ਦ੍ਰਿਸ਼, ਜਿੱਥੇ ਕਿ ਸਾਹਿਬਜ਼ਾਦੇ ਦੇ ਕੋਤਕ। ਉਸ ਤੋਂ ਬਾਅਦ ਆਪ ਜੀ ਦੂਸਰਾ ਪੱਖ ਵੇਖ ਰਹੇ ਸੀ ਕਾਮਰੂਪ ਦੇਸ਼ ਵਾਲੇ ਪਾਸੇ, ਜਿੱਥੇ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਉਸ ਰਾਜੇ ਬਿਸ਼ਨ ਸਿੰਘ ਨੂੰ ਜਿੱਤ ਦਵਾਉਂਦੇ ਨੇ। ਤੀਸਰਾ ਪੱਖ ਹੁਣ ਆਪ ਜੀ ਵੇਖੋਗੇ ਕਿ ਕਿਸ ਤਰ੍ਹਾਂ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਸਪੁੱਤਰ ਭਾਵ ਸਾਹਿਬ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਕਈ ਦਾਸਾਂ ਨੂੰ ਭੇਜਿਆ।
ਬਹੁਤ ਦਿਨ ਬੀਤੇ ਨਾ ਪੁੱਤਰ ਨਿਹਾਰਾ,
ਕਿਉਂਕਿ ਬੜਾ ਹੀ ਸਮਾਂ ਹੋ ਚੁੱਕਿਆ ਸੀ ਸ਼੍ਰੀ ਮਾਤਾ ਨਾਨਕੀ ਜੀ ਨੇ ਆਪਣੇ ਸਪੁੱਤਰ ਦੇ ਦਰਸ਼ਨ ਨਹੀਂ ਕੀਤੇ ਸਨ।
ਪਿਛੁਰ ਨਾ ਪਇਓ ਕਦਾ ਪਿਉਦਾਰਾ,
ਕਦੀ ਵੀ ਇਤਨਾ ਵੱਡਾ ਵਿਛੋੜਾ ਨਹੀਂ ਹੋਇਆ ਸੀ।
ਪਾਵਨ ਤੀਰਥ ਹਿਤ ਦਿਸ਼ ਪੂਰਬ,
ਔਰ ਇੱਥੇ ਆਉਣ ਦਾ ਕਾਰਨ ਇਹੀ ਸੀ ਕਿ ਪੂਰਬ ਦਿਸ਼ਾ ਵੱਲ ਆ ਕੇ ਤੀਰਥਾਂ ਆਦਿਕਾਂ ਦਾ ਦਰਸ਼ਨ ਕੀਤਾ ਜਾਏ।
ਸੋ ਤੇ ਬਿਸ਼ਰੀ ਨਾਹਿਨ ਪੂਰਬ,
ਪਹਿਲੀ ਵਾਰ ਹੈ ਜਦੋਂ ਕਿ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਸਪੁੱਤਰ ਕੋਲੋਂ ਵਿਛੜੇ ਹਨ।
ਪੌਤਰ ਪ੍ਰਤੀਖਨ ਧਾਰ ਤੇ ਔਰ ਮੈਂ,
ਹੁਣ ਤੱਕ ਉਹਨਾਂ ਦੇ ਹਿਰਦੇ ਦੇ ਵਿੱਚ ਪੋਤਰੇ ਦੀ ਜੋ ਇੱਛਾ ਸੀ ਉਡੀਕ ਸੀ ਕਿ ਕਦੋਂ ਸਾਹਿਬ ਕਿਰਪਾ ਕਰਨ ਮੈਨੂੰ ਪੋਤਰੇ ਦਾ ਦਰਸ਼ਨ ਹੋ ਜਾਵੇ।
ਇਸ਼ਰ ਰਹੀ ਬਸ ਪਟਨੇ ਪੁਰ ਮੈਂ,
ਔਰ ਇਹ ਸਾਰੀ ਵਾਰਤਾ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸ਼੍ਰੀ ਮਾਤਾ ਜੀ ਦੇ ਹਿਰਦੇ ਵਿੱਚ ਇਹ ਸਾਰੇ ਵਿਚਾਰ ਨਿਰੰਤਰ ਚੱਲ ਰਹੇ ਹਨ ਕਿ ਇਸ ਤਰ੍ਹਾਂ ਸਾਹਿਬਜ਼ਾਦੇ ਦੇ ਕੋਲ ਹਨ, ਪਰ ਆਪਣੇ ਪੁੱਤਰ ਵੱਲੋਂ ਵਿਛੜੇ ਹੋਏ ਸ੍ਰੀ ਪਟਨਾ ਸਾਹਿਬ ਨਗਰ ਵਿੱਚ ਵਸ ਰਹੇ ਹਨ।
ਬਾਰ ਬਾਰ ਜਨਨੀ ਸੁਧ ਪਾਏ,
ਇਸ ਤਰ੍ਹਾਂ ਜਦੋਂ ਸ਼੍ਰੀ ਮਾਤਾ ਜੀ ਵਾਰ ਵਾਰ ਆਪਣੇ ਸਪੁੱਤਰ ਦੀ ਜਦੋਂ ਉਹਨਾਂ ਨੂੰ ਖਬਰ ਮਿਲਦੀ ਹੈ,
ਚੱਲ ਸ਼੍ਰੀ ਤੇਗ ਬਹਾਦਰ ਰਾਏ,
ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਪਤਾ ਲੱਗਦਾ ਹੈ ਕਿ ਉਹ ਆਉਣਗੇ ਦਰਸ਼ਨ ਦੇਣਗੇ,
ਆਵਤ ਕੁਸ਼ਲ ਬੂਝ ਬਹੁ ਬਾਰੇ, ਸੁਤ ਕੀ ਸੁਧ ਸੁਨ ਸੁਨ ਮੁਧ ਤਾਰੇ।
ਜਦੋਂ ਇਧਰੋਂ ਸੁਨੇਹਾ ਭੇਜਿਆ ਜਾਂਦਾ ਹੈ ਸ੍ਰੀ ਮਾਤਾ ਨਾਨਕੀ ਜੀ ਵੱਲੋਂ, ਫਿਰ ਉਧਰੋਂ ਸੁਨੇਹੇ ਦੇ ਰੂਪ ਵਿੱਚ ਇੱਕ ਚਿੱਠੀ ਇੱਕ ਇਨਸਾਨ ਆਉਂਦਾ ਹੈ ਜਦੋਂ ਸ਼੍ਰੀ ਮਾਤਾ ਜੀ ਵੱਲ, ਤੇ ਉਸ ਇਨਸਾਨ ਦੇ ਕੋਲੋਂ ਉਸ ਸੁਨੇਹਾ ਲੈ ਕੇ ਆਉਣ ਵਾਲੇ ਸਿੱਖ ਦੇ ਕੋਲੋਂ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਸਪੁੱਤਰ ਦਾ ਸਾਰਾ ਹਾਲ ਚਾਲ ਪੁੱਛਦੇ ਹਨ।
ਇਮ ਆਵਤ ਗੁਰ ਪਟਨੇ ਔਰ,
ਭਾਵ ਇਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸ਼੍ਰੀ ਪਟਨੇ ਨਗਰ ਵੱਲ ਆ ਰਹੇ ਹਨ, ਇਹ ਉਸ ਦਾਸ ਨੇ ਦੱਸਿਆ।
ਬਿਸ਼ਨ ਸਿੰਘ ਜੁਤ ਨਿਤ ਉਥ ਪੋਰ,
ਔਰ ਜਿਤਨੇ ਵੀ ਉਸ ਵਕਤ ਸਿਪਾਹੀ ਔਰ ਰਾਜਾ ਬਿਸ਼ਨ ਸਿੰਘ ਹੈ,
ਮਾਤ ਨਾਨਕੀ ਗੁਜਰੀ ਦੋ,
ਸ਼੍ਰੀ ਮਾਤਾ ਨਾਨਕੀ ਜੀ ਔਰ ਸ਼੍ਰੀ ਮਾਤਾ ਗੁਜਰੀ ਜੀ
ਬਾਤ ਸੁਣਾਵੇ ਬਹੁ ਬਿਦ ਓ,
ਇਸ ਤਰ੍ਹਾਂ ਦੇ ਜੋ ਬਚਨ ਹਨ ਉਹ ਕਰ ਰਹੀਆਂ ਹਨ।
ਸੁਣੋ ਪੁੱਤਰ ਪੰਜਾਬ ਜੋ ਦੇਸ਼,
ਹੁਣ ਕਵੀ ਸੰਤੋਖ ਸਿੰਘ ਜੀ ਸ਼੍ਰੀ ਮਾਤਾ ਨਾਨਕੀ ਜੀ ਔਰ ਸ਼੍ਰੀ ਮਾਤਾ ਗੁਜਰੀ ਜੀ ਦਾ ਦੂਸਰਾ ਪੱਖ ਦੱਸਦੇ ਹਨ, ਜਿੱਥੇ ਕਿ ਸ਼੍ਰੀ ਮਾਤਾ ਨਾਨਕੀ ਜੀ ਜੋ ਹਨ ਸਾਹਿਬਜ਼ਾਦੇ ਦੇ ਦਾਦੀ ਮਾਤਾ ਹਨ, ਔਰ ਸ਼੍ਰੀ ਮਾਤਾ ਗੁਜਰੀ ਜੀ ਜੋ ਕਿ ਸਾਹਿਬਜ਼ਾਦੇ ਦੇ ਮਾਤਾ ਹਨ, ਇਹ ਦੋਵੇਂ ਸਾਹਿਬਜ਼ਾਦੇ ਨੂੰ ਪੰਜਾਬ ਦੇਸ਼ ਵਾਸਤੇ ਦੱਸ ਰਹੇ ਹਨ, ਉਥੋਂ ਦੇ ਵਰਤਾਂਤ ਉਥੋਂ ਦੇ ਹਾਲ ਦੱਸ ਰਹੇ ਹਨ।
ਸਤਿਗੁਰ ਤਿਤ ਹੀ ਬਸਾ ਵਿਸ਼ੇਸ਼,
ਉਸ ਵਕਤ ਦੱਸਿਆ ਕਿ ਪੁੱਤਰ ਜੋ ਸਤਿਗੁਰੂ ਪਾਤਸ਼ਾਹ ਜੀ ਹਨ ਪੰਜਾਬ ਦੇਸ਼ ਵਿਖੇ ਹੀ ਹੁਣ ਤੱਕ ਵਿਸ਼ੇਸ਼ ਕਰਕੇ ਵਸਦੇ ਰਹੇ।
ਮਹਾ ਜੰਗ ਤੁਰਕਨ ਕੇ ਸੰਗ,
ਉਸ ਜਗ੍ਹਾ ਦੇ ਉੱਪਰ ਤੁਰਕ ਦੇ ਨਾਲ ਬੜਾ ਵੱਡਾ ਯੁੱਧ ਹੋਇਆ।
ਬਾਰ ਬਾਰ ਹੋਏ ਭੱਟ ਭੰਗ,
ਕਈ ਵਾਰ ਜੋ ਸਿਪਾਹੀ ਹਨ ਇਧਰ ਦੇ ਵੀ ਔਰ ਦੁਸ਼ਮਣਾਂ ਦੇ ਵੀ ਮਾਰੇ ਗਏ।
ਸੋਡੇ ਬੰਸ ਸ਼੍ਰੋਮਣ ਮਹਾ,
ਔਰ ਦੂਸਰੀ ਗੱਲ ਬੇਟਾ, ਜੋ ਸੋਢੀ ਪੰਥ ਦੇ ਵਿੱਚ ਸੋਢੀਆਂ ਦੇ ਵਿੱਚ ਸਾਰਿਆਂ ਤੋਂ ਸ਼੍ਰੋਮਣੀ ਸਾਰਿਆਂ ਤੋਂ ਮਹਾਨ ਹਨ।
ਰਾਮਦਾਸ ਗੁਰ ਜਸ ਜਹ ਕਹਾ,
ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦਾ ਸੁਜਸ ਸ੍ਰੇਸ਼ਟ ਜਸ ਜੋ ਹੈ ਹਰ ਇੱਕ ਸਥਾਨ ਦੇ ਉੱਪਰ ਵਿਸਤ੍ਰਿਤ ਸੀ। ਸੋ ਕਿਸ ਤਰ੍ਹਾਂ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਹਨ, ਕਵੀ ਸੰਤੋਖ ਸਿੰਘ ਜੀ ਕਿਸ ਤਰ੍ਹਾਂ ਇਸ ਇਤਿਹਾਸ ਨੂੰ ਕਲਮਬੱਧ ਕੀਤਾ ਹੈ, ਉਹ ਆਪ ਜੀ ਦੇ ਚਰਨਾਂ ਵਿੱਚ ਸਾਹਿਬ ਪਾਤਸ਼ਾਹ ਦੀ ਕਿਰਪਾ ਨਾਲ ਕੱਲ ਅਰਜ਼ ਕਰਾਂਗੇ। ਹੋਈਆਂ ਭੁੱਲਾਂ ਦੀ ਮਾਫੀ ਦੇਣਾ, ਗਰੀਬ ਨਵਾਜ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।